सेट सोफा सेट मैट्रेसेस डाइनिंग टेबल डेकोरेटिव आइटम्स गल कीजिए सारे घर का फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज
142 कैनेडी रोड ब्रैम्पटन 9058747171
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 5196220660 या quicktrucklube.com QTL बिकॉज वी केयर
770 AM ਦੇ ਪਿਆਰੀ ਪਿਆਰੀ ਸਰੋਤਿਓ ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ ਸਲਾਮ ਅਲੈਕਮ ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਆਪਾਂ ਕਾਫੀ ਹਫ਼ਤਿਆਂ ਤੋਂ ਸੰਡੇ ਵਾਲੇ ਦਿਨ ਸਵੇਰ ਨੂੰ ਪ੍ਰੋਗਰਾਮ ਸ਼ੁਰੂ ਕਰਦੇ ਹਾਂ 10 ਵਜੇ ਤੋਂ ਲੈ ਕੇ 11 ਵਜੇ ਤੱਕ ਅਤੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਉਹਨਾਂ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ ਜਦੋਂ ਵੀ ਤੁਸੀਂ ਕਦੇ ਕੋਈ ਆਪਣੀ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ ਚਾਹੇ ਉਹ ਘਰ ਹੈ ਮਕਾਨ ਹੈ ਦੁਕਾਨ ਹੈ ਇੰਡਸਟਰੀ ਹੈ ਕੋਈ ਵੀ ਚੀਜ਼ ਹੈ ਫਾਰਮ ਹਾਊਸ ਹੈ ਤਾਂ ਮੈਂ ਹਮੇਸ਼ਾ ਹੀ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਤੁਸੀਂ ਫਾਈਨਲ ਡਿਸੀਜਨ ਨਾ ਕਰੋ ਫਾਈਨਲ ਡੀਲ ਨਾ ਕਰੋ ਕਿਉਂਕਿ ਰੀਅਲ ਸਟੇਟ ਦੇ ਬੰਦਿਆਂ ਨੂੰ ਕਮਿਸ਼ਨ ਮਿਲਣੀ ਹੈ ਤੁਸੀਂ ਪਰ ਇੱਕ ਨੂੰ ਕਿਉਂ ਬੁਲਾਉਂਦੇ ਹੋ ਸਗੋਂ 2, 3, 4, 5 ਬੰਦਿਆਂ ਨੂੰ ਬੁਲਾ ਲਓ ਜਿਹੜਾ ਜਦੋਂ ਤੁਸੀਂ ਬੁਲਾਉਂਦੇ ਹੋ ਅਤੇ ਤੁਸੀਂ ਵੱਖੋ ਵੱਖਰੇ ਕੁਐਸਚਨ ਪੁੱਛੋ ਉਸ ਤੋਂ ਬਾਅਦ ਆਪਣਾ ਡਿਸੀਜਨ ਕਰੋ ਉਸ ਤੋਂ ਬਾਅਦ ਆਪਣੀ ਜੱਜਮੈਂਟ ਕਰੋ ਕਿ ਤੁਹਾਡੇ ਲਈ ਕਿਹੜਾ ਜਿਹੜਾ ਬੰਦਾ ਉਹ ਵਧੀਆ ਰਹੂਗਾ ਜੇ ਤੁਹਾਡਾ ਪਹਿਲਾ ਚਾਹੇ ਉਹ ਤੁਹਾਡਾ ਕਿੰਨਾ ਵੀ ਨਜ਼ਦੀਕੀ ਹੈ ਰਿਸ਼ਤੇਦਾਰ ਹੈ ਭੈਣ ਭਰਾ ਹੈ ਪੁੱਤ ਹੈ ਕਿਸੇ ਧਾਰਮਿਕ ਆਰਗੇਨਾਈਜੇਸ਼ਨ ਨਾਲ ਲੱਗਿਆ ਹੋਇਆ ਕੋਈ ਸੇਵਾ 'ਤੇ ਇਕੱਠਾ ਜਾਂਦਾ ਡਜ਼ਨ ਮੈਟਰ ਪਹਿਲਾਂ ਦੂਜਿਆਂ ਨੂੰ ਵੀ ਬੁਲਾ ਲਓ ਬੁਲਾ ਕੇ ਤੁਸੀਂ ਜਦੋਂ ਸਵਾਲ ਪੁੱਛੋਗੇ ਫਿਰ ਤੁਹਾਡੀ ਆਤਮਾ ਦੱਸੂਗੀ ਕਿ ਤੁਹਾਨੂੰ ਕਿਹੜਾ ਬੰਦਾ ਸੂਟ ਕਰਦਾ ਕਿਉਂਕਿ ਕਈ ਵਾਰ ਅਸੀਂ ਭੁਲੇਖੇ ਦੇ ਵਿੱਚ ਓਵਰ ਜੱਜਮੈਂਟ ਦੇ ਵਿੱਚ ਵਿਸ਼ਵਾਸ ਦੇ ਵਿੱਚ ਬੰਦੇ ਨਾਲ ਸਾਈਨ ਅਪ ਕਰ ਲੈਂਦੇ ਹਾਂ ਕਿ ਇਹ ਬੰਦਾ ਸਾਨੂੰ ਵਧੀਆ ਡੀਲ ਲੈ ਕੇ ਦੇਊਗਾ ਸਾਡੇ ਪੈਸੇ ਬਚਾਊਗਾ ਪਰ 1-2 ਸਾਲ ਬਾਅਦ ਪਤਾ ਲੱਗਦਾ ਕਿਉਂਕਿ ਪੈਸੇ ਤੁਸੀਂ ਡਾਇਰੈਕਟ ਨਹੀਂ ਦੇਣੇ ਉਹਨੂੰ ਵਕੀਲ ਤੋਂ ਆਟੋਮੈਟਿਕਲੀ ਮਿਲ ਜਾਂਦੇ ਨੇ ਜਦੋਂ ਤੁਹਾਨੂੰ 2 ਸਾਲ ਬਾਅਦ ਪਤਾ ਲੱਗਦਾ ਵੀ ਮੇਰੇ ਤਾਂ ਇੰਨੇ ਪੈਸੇ ਇਹਨੇ ਬਰਬਾਦ ਕਰਤੇ ਜੇ ਮੈਂ ਦੂਜੇ ਨੂੰ ਦਿੰਦਾ ਤਾਂ ਮੇਰੇ 20-25-30-40 ਹਜ਼ਾਰ ਡਾਲਰ ਬਚ ਜਾਣਾ ਸੀ ਮੈਂ ਜਿਹੜੀ ਫਿਗਰ ਦੇ ਰਿਹਾ ਸਹੀ ਦੱਸ ਰਿਹਾ 10-20-30-40-50 ਬਹੁਤ ਕੁਛ ਬਚ ਸਕਦਾ ਤੁਹਾਡਾ ਪਰ ਉਹਦੇ ਲਈ ਫਿਰ ਉਦੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਅੱਜ ਜਿਹੜੀ ਕਮਿਸ਼ਨ ਹੈ ਨਾ ਕਮਿਸ਼ਨ ਓਨੀ ਹੈ ਪਰ ਘਰਾਂ ਦੀਆਂ ਕੀਮਤਾਂ 10 ਗੁਣਾ ਵੱਧ ਗਈਆਂ ਨੇ ਜਿਹੜਾ ਅੱਗੇ 2 ਲੱਖ ਦਾ ਸੀ ਹੁਣ 2 ਮਿਲੀਅਨ ਦੇ ਨੇੜੇ ਤੇੜੇ ਹੋ ਗਿਆ ਸੋ ਇਸ ਕਰਕੇ ਕਮਿਸ਼ਨ ਉਹਨਾਂ ਦੀ ਬਹੁਤ ਜ਼ਿਆਦਾ ਹੈ ਸੋ ਉਹਨਾਂ ਦੀਆਂ ਚੋਪੜੀਆਂ ਅਤੇ ਮਿੱਠੀਆਂ ਗੱਲਾਂ 'ਚ ਆਉਣ ਦੀ ਥਾਂ 'ਤੇ ਤੁਸੀਂ ਆਪਣੇ ਪੈਸੇ ਬਚਾਉਣ ਦੇ ਲਈ ਈਵਨ ਕਈ ਵਾਰ ਤਾਂ ਡਾਊਨ ਪੇਮੈਂਟ ਹੀ ਪੂਰੀ ਚਲੀ ਜਾਂਦੀ ਹੈ ਸੋ ਵੱਖ ਵੱਖ ਬੰਦਿਆਂ ਨੂੰ ਬੁਲਾ ਕੇ ਗੱਲਬਾਤ ਕਰੋ ਕਿ ਸਾਨੂੰ ਕੀ ਫਾਇਦਾ ਹੋਊਗਾ ਸਿਰਫ ਇਹੀ ਨਹੀਂ ਕਿ ਫਿਕਰ ਨਾ ਕਰ ਤੈਨੂੰ ਵਧੀਆ ਦਵਾ ਦਾਂਗੇ ਮੈਂ ਤੇ ਇੱਥੋਂ ਕੁਛ ਨਹੀਂ ਲੈਣਾ ਤਾਂ ਕੁਛ ਨਹੀਂ ਜੇ ਵੇਚਣਾ ਜਦੋਂ ਤੁਸੀਂ ਦੂਜੇ ਤੋਂ ਲੈਣਾ ਉਹਦੇ ਵਿੱਚੋਂ ਕੀ ਦੇਗਾ ਤੁਹਾਡੇ ਕਰਕੇ ਹੀ ਮਿਲ ਰਿਹਾ ਨਾ ਹੁਣ ਤਾਂ ਸੋ ਇਸ ਕਰਕੇ ਗੱਲਾਂ ਖੁੱਲ੍ਹ ਕੇ ਕਰੋ ਅਤੇ ਉਹਦੇ ਵਿੱਚ ਮੈਂ ਇੱਕ ਨਾਂ ਦਿੰਦਾ ਹੁੰਦਾ ਅਰਫਾ ਮੁਜ਼ੱਫਰ ਜੀ ਦਾ ਇਹਨਾਂ ਨੇ ਮੈਨੂੰ ਕੋਈ ਐਡ ਨਹੀਂ ਦਿੱਤੀ ਮੈਂ ਤੁਹਾਨੂੰ ਅੱਗੇ ਵੀ ਕਿਹਾ ਇਹ ਮੈਂ ਆਪਣੀ ਮਰਜ਼ੀ ਨਾਲ ਕਿਉਂਕਿ ਜਦੋਂ ਮੈਂ ਇਹਨਾਂ ਨੂੰ ਡੀਲ ਕੀਤਾ ਨਿੰਦਿਆ ਚੁਗਲੀ ਆਪਾਂ ਬੜੀ ਕਰ ਲੈਂਦੇ ਇੱਕ ਦੂਜੇ ਦੀ ਵੀ ਆਹ ਮਾੜਾ ਕੀਤਾ ਉਹ ਮਾੜਾ ਕੀਤਾ ਪਰ ਜੇ ਕਿਸੇ ਬੰਦੇ ਨੇ ਚੰਗਾ ਕੀਤਾ ਤਾਂ ਉਹਦਾ ਸਾਡਾ ਫਰਜ਼ ਬਣਦਾ ਕਿ ਉਹਨੂੰ ਹੱਲਾ ਸ਼ੀਰੀ ਦਿਓ ਇਹ ਬਾਰੇ ਚਾਰ ਚੰਗੀਆਂ ਗੱਲਾਂ ਵੀ ਕਹੀਏ ਸੋ ਇਹਨਾਂ ਨਾਲ ਮੈਂ ਕਾਫੀ ਸਮੇਂ ਤੋਂ ਡੀਲ ਕੀਤਾ ਬੜੀ ਪਾਕ ਸਾਫ਼ ਜਿਹੜੀ ਸ਼ਖਸੀਅਤ ਹੈ ਹਾਕਾ ਲਾਲ ਦੀ ਕਮਾਈ ਖਾਣ ਵਾਲੇ ਨੇ ਕਿਸੇ ਨਾਲ ਹੇਰਾ ਫੇਰੀ ਇੱਕ ਪੰਜੀ ਵੀ ਨਹੀਂ ਕਰਨੀ ਡਾਲਰਾਂ ਦੀ ਤਾਂ ਗੱਲ ਛੱਡੋ ਸਾਫ਼ ਗੱਲ ਦੱਸਣੀ ਹੈ ਅਤੇ ਉਹਦੇ ਨਾਲ ਜੇ ਤੁਹਾਡੇ ਢੇਰ ਸਾਰੇ ਪੈਸੇ ਬਚਦੇ ਨੇ ਔਰ ਤੁਹਾਨੂੰ ਚੰਗਾ ਲੱਗੇ ਉਹਨਾਂ ਨਾਲ ਡੀਲ ਕਰਕੇ ਤੁਸੀਂ ਉਹਨਾਂ ਨੂੰ ਦੇ ਦਿਓ ਅਦਰਵਾਈਜ਼ ਤੁਸੀਂ ਜਿੱਥੇ ਮਰਜ਼ੀ ਦਿਓ ਮੇਰਾ ਤਾਂ ਸਿਰਫ ਇਹੀ ਹੈ ਅਤੇ ਉਹਨਾਂ ਨੂੰ ਤੁਸੀਂ ਡੀਲ ਕਰਨਾ ਹੈ ਅਤੇ ਉਹਨਾਂ ਦਾ ਫੋਨ ਨੰਬਰ ਆਪਣੇ ਕੋਲ ਰੱਖ ਲਓ 6478986245 ਉਹਨਾਂ ਨੂੰ ਫੋਨ ਕਰ ਲਓ ਫੋਨ ਕਰਕੇ ਗੱਲਬਾਤ ਕਰ ਲਓ ਗੱਲਬਾਤ ਕਰਕੇ ਜੇ ਤੁਹਾਡਾ ਮਨ ਮੰਨੇ ਤੁਹਾਡੇ ਘਰ ਦੇ ਮੰਨੇ ਕਿ ਵਾਕਈ ਜੋ ਕੁਛ ਮੈਂ ਕਹਿ ਰਿਹਾ ਬਹੁਤ ਜ਼ਿਆਦਾ ਫਰਕ ਹੈ ਗੱਲਬਾਤ ਕਰਨ ਦਾ ਵੀ ਔਰ ਪੈਸੇ ਬਚਾਉਣ 'ਚ ਉਹਨਾਂ ਦਾ ਰੋਲ ਹੈ ਤੁਹਾਨੂੰ ਬਚਾ ਕੇ ਦੇਣਗੇ ਤਾਂ ਤੁਸੀਂ ਡੀਲ ਕਰ ਲਓ ਨਹੀਂ ਤਾਂ ਭਾਈ ਜਿੱਥੇ ਤੁਸੀਂ ਤੁਹਾਡਾ ਮਨ ਮੰਨਦਾ ਉੱਥੇ ਕਰੋ ਬਸ ਮੇਰੀ ਤਾਂ ਇੰਨੀ ਕੀ ਗੱਲ ਹੈ ਮੈਂ ਤੁਹਾਡੇ ਫਾਇਦੇ ਦੀ ਗੱਲ ਕਰ ਰਿਹਾ ਕਿਉਂਕਿ ਪਿੱਛੋਂ ਨਾ ਤੁਹਾਨੂੰ ਪਛਤਾਉਣਾ ਪਵੇ ਸੋ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਆਪਾਂ ਮਾਇੰਡ ਐਂਡ ਬਾਡੀ ਹਰ ਹਫ਼ਤੇ ਤੁਹਾਡੀ ਮੈਂ ਸੇਵਾ ਦੇ ਵਿੱਚ ਲੈ ਕੇ ਪੇਸ਼ ਹੁੰਦਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਅੱਜ ਦਾ ਜਿਹੜਾ ਟੌਪਿਕ ਹੈ, ਉਹ ਹੈਗਾ ਮੈਡੀਟੇਸ਼ਨ, ਭਜਨ ਸਿਮਰਨ। ਇਹ ਦੁਨੀਆ ਸਾਰੀ ਹੀ ਕਰਦੀ ਹੈ, ਬਹੁਤ ਭੁਲੇਖੇ ਨੇ, ਕਿਉਂਕਿ ਮੈਂ ਖੁਦ ਕੰਪੈਰੇਟਿਵ ਰਿਲੀਜਨ ਦੀ PhD ਕੀਤੀ ਹੈ, ਸੋ ਇਸ ਕਰਕੇ ਵੱਖ ਵੱਖ ਧਰਮਾਂ ਨੂੰ ਸਿਰਫ ਕਿਤਾਬਾਂ ਹੀ ਨਹੀਂ ਪੜ੍ਹੀਆਂ, ਸਗੋਂ ਜਾਤੀ ਤੌਰ 'ਤੇ ਵੀ ਥੋੜ੍ਹਾ ਮੋਟਾ ਤਜਰਬਾ ਹੈ। ਸੋ ਉਹ ਸਾਰੀਆਂ ਗੱਲਾਂ ਨੂੰ ਮਿਲਾ ਕੇ ਜੋ ਕੁਛ ਮੈਂ ਸਿੱਖਿਆ ਉਹ ਤੁਹਾਡੇ ਨਾਲ ਮੈਂ ਸਾਂਝ ਪਾਊਂਗਾ ਮੈਡੀਟੇਸ਼ਨ ਦੀ। ਪਰ ਬਿਫੋਰ ਆਈ ਸਟਾਰਟ, ਲੈਟਸ ਹੀਅਰ ਫਸਟ ਸੌਂਗ, ਥੋੜ੍ਹੀ ਜਿਹੀ ਬੈਕਗ੍ਰਾਊਂਡ ਬਣਾ ਲਈਏ, ਫਿਰ ਆਪਾਂ ਟੌਪਿਕ ਦੇ ਉੱਤੇ ਕੰਟੀਨਿਊ ਕਰਾਂਗੇ। ਸੁਣੋ,
ਸੁਮਰਨ ਸੇ ਸੁਖ ਹੋਤ ਹੈ, ਸੁਮਰਨ ਸੇ ਦੁਖ ਜਾਏ, ਕਹਿ ਕਬੀਰ ਸੁਮਰਨ ਕੀਏ, ਦੁੱਖ ਮੇ ਸੁਮਰਨ ਸਭ ਕਰੇ, ਸੁਖ ਮੇ ਕਰੇ ਨ ਕੋਏ, ਜੋ ਸੁਖ ਮੇ ਸੁਮਰਨ ਕਰੇ, ਸੁਖ ਮੇ ਸੁਮਰਨ ਨਾ ਕੀਆ, ਦੁੱਖ ਮੇ ਕੀਆ ਯਾਦ, ਕਹਿ ਕਬੀਰ ਤਾ ਦਾਸ ਕੀ, ਕੌਣ ਸੁਣੇ ਫਰਿਆਦ, ਸੁਖ ਮੇ ਸੁਮਰਨ ਨਾ ਕੀਆ, ਦੁੱਖ ਮੇ ਕੀਆ ਯਾਦ, ਕਹਿ ਕਬੀਰ ਤਾ ਦਾਸ ਕੀ, ਕੌਣ ਸੁਣੇ ਫਰਿਆਦ, ਸੁਮਰਨ ਸੁਰਤ ਲਗਾਏ ਕੇ, ਸੁਮਰਨ ਸੁਰਤ ਲਗਾਏ ਕੇ, ਮੁਖ ਤੇ ਕਛੂ ਨ ਬੋਲ, ਬਾਹਰ ਕੇ ਪਟ ਦੇਈ ਕੇ, ਅੰਤਰ ਕੇ ਪਟ ਖੋਲ, ਕਹਿਤਾ ਹੂੰ ਕਹਿ ਜਾਤ ਹੂੰ, ਕਹੋ ਬਜਾਏ ਢੋਲ।
ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਸਰੋਤਿਆਂ ਨੂੰ, ਲੱਖਾਂ ਹੀ ਦਰਸ਼ਕਾਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮ ਅਲੇਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਅੱਜ ਦਾ ਜਿਹੜਾ ਟੌਪਿਕ ਅਸੀਂ ਲੈ ਰਹੇ ਹਾਂ ਉਹ ਹੈਗਾ ਮੈਡੀਟੇਸ਼ਨ, ਭਜਨ ਸਿਮਰਨ ਦੇ ਉੱਤੇ, ਕਿ ਇਬਾਦਤ ਦੇ ਉੱਤੇ, ਕਿ ਭਜਨ ਸਿਮਰਨ ਕਹਿੰਦੇ ਕਿਹਨੂੰ ਨੇ, ਕਦੋਂ ਕਰਨਾ ਚਾਹੀਦਾ, ਕਿਵੇਂ ਕਰਨਾ ਚਾਹੀਦਾ। ਇਹ ਬੜੇ ਸਿੰਪਲ ਤਰੀਕੇ ਨਾਲ ਮੈਂ ਤੁਹਾਡੀ ਸੇਵਾ ਦੇ ਵਿੱਚ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਮੈਂ ਜਿੰਨੀ ਵੀ ਪੜ੍ਹਾਈ ਕੀਤੀ ਹੈ, PhD ਕੀਤੀ ਹੈ ਕੰਪੈਰੇਟਿਵ ਰਿਲੀਜਨ ਦੀ, ਉਹ ਵੱਖ ਵੱਖ ਧਰਮਾਂ ਨੂੰ ਸਟੱਡੀ ਕੀਤਾ। ਉਸ ਤੋਂ ਇਲਾਵਾ ਕੁਛ ਆਪਣੇ ਵੀ ਜਾਤੀ ਪ੍ਰੈਕਟੀਕਲ ਐਕਸਪੀਰੀਅੰਸਿਸ ਨੇ, ਉਹਨਾਂ ਨੂੰ ਮਿਲਾ ਕੇ ਬੜੀ ਸਿੰਪਲ ਤਰੀਕੇ ਨਾਲ ਮੈਂ ਆਪਣੀ ਕੋਸ਼ਿਸ਼ ਕਰੂੰਗਾ ਕਿ ਇਸ ਟੌਪਿਕ ਨੂੰ, ਮੈਡੀਟੇਸ਼ਨ ਦੇ ਟੌਪਿਕ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਮੈਂ ਕੋਸ਼ਿਸ਼ ਕਰਾਂ। ਜੇ ਕੋਈ ਗਲਤੀ ਹੋ ਗਈ, ਕਿਉਂਕਿ ਮੈਂ ਤਾਂ ਤੁਸੀਂ ਹੀ ਬੁੱਧੀ ਲੈ ਕੇ ਹਾਂ, ਸਿੰਪਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਬੜੇ ਲਰਨਡ ਪਰਸਨ ਹੋਣਗੇ, ਪਰ ਮੈਂ ਜਿੰਨਾ ਕੁ ਮੈਨੂੰ ਗਿਆਨ ਹੈ ਉਹਦੇ ਹਿਸਾਬ ਨਾਲ ਮੈਂ ਤੁਹਾਡੇ ਸੇਵਾ ਦੇ ਵਿੱਚ ਇਹ ਆਪਣੇ ਵਿਚਾਰ ਰੱਖ ਰਹੇ ਹਾਂ ਮੈਡੀਟੇਸ਼ਨ ਦੇ ਉੱਤੇ। ਦੇਖ ਲਓ, ਦੁਨੀਆਂ ਦਾ ਹਰ ਇੱਕ ਇਨਸਾਨ, ਹਰ ਇੱਕ ਜੀਵ ਪਰਮਾਤਮਾ ਦੇ ਨਾਲ ਮਿਲਾਪ ਕਰਨਾ ਚਾਹੁੰਦਾ ਹੈ। ਅਸੀਂ ਸਾਰੇ ਹੀ ਉਸ ਪਰਮ ਪਿਤਾ ਪਰਮੇਸ਼ਰ ਦੇ ਨਾਲ, ਜਿਸ ਨੂੰ ਆਪਾਂ ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਰਾਮ ਕਹਿ ਲਓ, ਰਹੀਮ ਕਹਿ ਲਓ, ਅੱਲਾ ਗੁਆਡ ਕਹਿ ਲਓ, ਯਾਵੇ ਕਹਿ ਲਓ, ਕਿਸੇ ਵੀ ਨਾਂ ਨਾਲ ਪੁਕਾਰ ਲਓ, ਇਹ ਉਹ ਸ਼ਕਤੀ ਹੈ ਜਿਸ ਨੇ ਸਾਨੂੰ ਹੀ ਨਹੀਂ ਸਗੋਂ ਕੁੱਲ ਕਾਇਨਾਤ ਨੂੰ ਪੈਦਾ ਕੀਤਾ। ਅਸੀਂ ਉਸ ਸ਼ਕਤੀ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ, ਉਸ ਸ਼ਕਤੀ ਦੇ ਨਾਲ ਮਿਲਾਪ ਕਰਨਾ ਚਾਹੁੰਦੇ ਹਾਂ, ਮਿਲਣਾ ਚਾਹੁੰਦੇ ਹਾਂ। ਦੇਖ ਲਓ, ਦੁਨੀਆਂ ਦੇ ਅੰਦਰ ਜਿੰਨੇ ਵੀ ਧਰਮ ਨੇ, ਚਾਹੇ ਉਹ ਹਿੰਦੂਇਜ਼ਮ ਹੈ, ਸਿੱਖਇਜ਼ਮ ਹੈ, ਇਸਲਾਮ ਹੈ, ਕ੍ਰਿਸਚੈਨਟੀ ਹੈ, ਯੂਡਾਇਜ਼ਮ ਹੈ, ਬੁੱਧਇਜ਼ਮ ਹੈ, ਜੈਨਇਜ਼ਮ ਹੈ, ਤਾਓਇਜ਼ਮ ਹੈ, ਜਾਂ ਕੋਈ ਹੋਰ, ਸਾਰੇ ਦੇ ਸਾਰੇ ਧਰਮ ਇੱਕ ਗੱਲ ਮੁਤਫਿਕ ਹੋ ਕੇ ਸਾਨੂੰ ਸਮਝਾਉਂਦੇ ਨੇ ਕਿ ਉਹ ਕੁੱਲ ਪਰਮਾਤਮਾ ਵਾਹਿਗੁਰੂ ਅੱਲਾ ਸਾਡੇ ਅੰਦਰ ਹੈ, ਅਤੇ ਜਦੋਂ ਵੀ ਉਸ ਨਾਲ ਮਿਲਾਪ ਹੋਇਆ ਤਾਂ ਉਦੋਂ ਹੀ ਪੋਸੀਬਲ ਹੈ ਜਦੋਂ ਅਸੀਂ ਆਪਣੇ ਅੰਦਰ ਬੜਾਂਗੇ। ਬਾਹਰ ਜਿੰਨੀਆਂ ਮਰਜ਼ੀ ਟੱਕਰਾਂ ਮਾਰ ਲਓ, ਕਦੇ ਵੀ ਅੱਜ ਤੱਕ ਉਸ ਪਰਮਾਤਮਾ ਨਾਲ ਸਾਡਾ ਮਿਲਾਪ ਨਹੀਂ ਹੋਇਆ। ਕਹਿੰਦੇ ਨੇ ਕਿ ਕਿਉਂ ਭਟਕਤਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੈਂ, ਰਾਸਤਾ ਸ਼ਹ ਰਗ ਮੈਂ ਹੈ ਦਿਲ ਬਰ ਪੇ ਜਾਣੇ ਕੇ ਲੀਏ, ਕਿ ਕਿਉਂ ਉਸ ਨੂੰ, ਉਸ ਪਰਮਾਤਮਾ ਨੂੰ ਜੰਗਲਾਂ ਪਹਾੜਾਂ ਦੇ ਵਿੱਚ ਢੂੰਡਦੇ ਫਿਰਦੇ ਹੋ। ਉਹ ਤਾਂ ਸਾਡੇ ਜਿਹੜੀ ਹੈ ਥਰਡ ਆਈ ਦਾ ਗੇਟ ਹੈ, ਉਹਦੇ ਅੰਦਰ ਵੜੋਂਗੇ ਫਿਰ ਤੁਸੀਂ ਪਰਮਾਤਮਾ ਨਾਲ ਮਿਲਾਪ ਕਰ ਸਕਦੇ ਹੋ। ਬੁੱਲੇ ਸ਼ਾਹ ਨੇ ਕਿਹਾ ਸੀ, ਜਿਸ ਪਾਇਆ ਭੇਦ ਕਲੰਦਰ ਦਾ, ਕਲੰਦਰ ਮੀਨਸ ਪਰਮਾਤਮਾ ਰੱਬ, ਜਿਸ ਪਾਇਆ ਭੇਦ ਕਲੰਦਰ ਦਾ ਰਾਹ ਖੋਜਿਆ ਆਪਣੇ ਅੰਦਰ ਦਾ, ਆਪਣੇ ਅੰਦਰ ਨੂੰ ਤੁਸੀਂ ਖੋਜਣਾ ਪਊਗਾ, ਉਹ ਬਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਜਪਜੀ ਸਾਹਿਬ, ਗੁਰੂ ਨਾਨਕ ਸਾਹਿਬ ਦੀ ਬੁੱਕ ਹੈ, ਉਹਨਾਂ ਨੇ ਲਿਖੀ ਹੈ, ਉਹਦੇ ਅੰਤ ਵਿੱਚ ਆਉਂਦਾ, ਜਿੰਨੀ ਨਾਮ ਧਿਆਇਆ, ਧਿਆਉਣਾ ਹੈ, ਵਾਰ ਵਾਰ ਰਿਪੀਟ ਕਰਨਾ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਗਾਇਓ ਨਹੀਂ, ਗੁਰੂ ਗੋਬਿੰਦ ਗਾਇਓ ਨਹੀਂ, ਜਨਮ ਕਾਰਥ ਜਾਏ, ਜ਼ਿੰਦਗੀ ਜਿਹੜੀ ਬਰਬਾਦ ਹੋਜੂਗੀ ਜਿੰਨਾ ਚਿਰ ਤੱਕ ਤੁਸੀਂ ਪਰਮਾਤਮਾ ਦਾ ਨਾਂ ਨਹੀਂ ਲੈਂਦੇ। ਸੁਖਮਨੀ ਸਾਹਿਬ, ਗੁਰੂ ਗ੍ਰੰਥ ਸਾਹਿਬ ਦਾ ਪਾਰਟ ਹੈ, ਪੇਜ 202 ਹੈ ਮੇਰੇ ਖਿਆਲ, ਸ਼ਾਇਦ ਮੈਂ ਗਲਤ ਨਾ ਮਾ, ਸੁਖਮਨੀ ਸਾਹਿਬ ਦੇ ਸ਼ੁਰੂ ਹੀ ਇੱਥੋਂ ਹੁੰਦੀ ਹੈ, ਸਿਮਰੋ ਸਿਮਰ ਸਿਮਰ ਸੁਖ ਪਾਓ, ਕਿ ਸਿਮਰਨ ਕਰਨਾ ਪਏਗਾ। ਕਬੀਰ ਸਾਹਿਬ ਨੇ ਆ ਹੁਣ ਜਿਹੜਾ ਆਪਾਂ ਸ਼ਬਦ ਲਿਆ ਸੀ ਉਹਦੇ ਵਿੱਚ ਕਿਹਾ ਸੀ, ਸਿਮਰਨ ਸੇ ਸੁਖ ਹੋਤ ਹੈ, ਸਿਮਰਨ ਸੇ ਸੁਖ ਦਾ, ਸਿਮਰਨ ਸੇ ਦੁੱਖ ਜਾਏ, ਕਹੋ ਕਬੀਰ ਸਿਮਰਨ ਕੀਓ ਸਾਈ ਮਾਏ ਸਮਾਏ, ਕਿ ਜਿਹੜਾ ਭਜਨ ਸਿਮਰਨ ਕਰਨਾ ਨਾ, ਉਹਦੇ ਨਾਲ ਦੁੱਖ ਦੂਰ ਹੋ ਜਾਂਦੇ ਨੇ, ਉਹਦੇ ਨਾਲ ਸੁੱਖਾਂ ਦਾ ਵਾਸ ਆਉਂਦਾ, ਇੱਥੋਂ ਤੱਕ ਕਿ ਸਿਮਰਨ ਕਰਨ ਦੇ ਨਾਲ ਤੁਸੀਂ ਇੱਕ ਨਾ ਇੱਕ ਦਿਨ ਪਰਮਾਤਮਾ ਦੇ ਨਾਲ ਮਿਲਾਪ ਕਰ ਲਵੋਗੇ। ਮੁਹੰਮਦ ਸਾਹਿਬ ਇਸਲਾਮ ਦੇ ਫਾਊਂਡਰ ਨੇ, ਮੁਹੰਮਦ ਸਾਹਿਬ ਮੈਡੀਟੇਟਿੰਗ ਇਨ ਏ ਕੇਵ ਆਫ ਮਾਊਂਟ ਹੀਰਾ, ਹੀਰਾ ਦੀ ਜਿਹੜੀ ਘਾਟੀ ਹੈ ਨਾ ਮਾਊਂਟ, ਉੱਥੇ ਉਹਨਾਂ ਨੇ ਮੈਡੀਟੇਸ਼ਨ ਕੀਤੀ ਸੀ। ਬੈਨੀ ਸਾਹ ਦਾ ਐਂਜਲ ਜਿਬਰਾਈਲ, ਤੇ ਉਹ ਫਿਰ ਅੰਦਰੋਂ ਪ੍ਰਗਟ ਹੋ ਗਈ ਰੋਸ਼ਨੀ ਦੇ ਵਿੱਚੋਂ, ਪ੍ਰਕਾਸ਼ ਦੇ ਵਿੱਚੋਂ, ਉਹਨਾਂ ਨੂੰ ਪਰਮਾਤਮਾ ਨੇ ਕਿਹਾ ਕਿ ਤੂੰ ਮੇਰਾ ਬੇਟਾ, ਮੇਰਾ ਪ੍ਰਚਾਰ ਕਰ। ਮੈਡੀਟੇਸ਼ਨ ਜਿਹੜੀ ਹੈ ਨਾ, ਮੈਡੀਟੇਸ਼ਨ ਉਹ ਅਸਲ ਵਿੱਚ ਉਹਦੀਆਂ ਤਿੰਨ ਸਟੇਜਿਸ ਨੇ। ਪਹਿਲੀ ਸਟੇਜ ਕੀ ਹੈ, ਜਾਂ ਇਹਨੂੰ ਕਹ ਲਓ ਮੈਡੀਟੇਸ਼ਨ ਤਿੰਨ ਗੱਲਾਂ ਦੇ ਮਿਲਾਪ ਨਾਲ ਇਕੱਠ ਨਾਲ ਮਿਲਦਾ। ਮੈਡੀਟੇਸ਼ਨ ਇਕੱਲੀ ਕੋਈ ਚੀਜ਼ ਨਹੀਂ, ਪਹਿਲੀ ਜਿਹੜੀ ਸਟੇਜ ਹੁੰਦੀ ਹੈ ਉਹਨੂੰ ਆਪਾਂ ਸਿਮਰਨ ਕਹਿੰਦੇ ਹਾਂ, ਜ਼ਿਕਰ ਕਹਿੰਦੇ ਹਾਂ, ਉਰਦੂ ਦੇ ਵਿੱਚ ਜ਼ਿਕਰ ਕਹਿ ਦਿੰਦੇ ਨੇ, ਪੰਜਾਬੀ 'ਚ ਸਿਮਰਨ ਕਹਿ ਦਿੰਦੇ ਨੇ। ਦ ਰੈਪੀਟੀਸ਼ਨ ਆਫ ਐਨੀ ਨੇਮ ਔਰ ਨੇਮਸ ਆਫ ਗੋਡ, ਜਿਹੜਾ ਅਸੀਂ ਵਾਰ ਵਾਰ ਅਸੀਂ ਪਰਮਾਤਮਾ ਦਾ ਨਾਂ ਲੈਂਦੇ ਹਾਂ, ਜਿਵੇਂ ਕੋਈ ਕਹਿ ਦੇ ਵਾਹਿਗੁਰੂ 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 ਸਤਨਾਮ ਵਾਹਿਗੁਰੂ, ਕੋਈ ਕਹਿੰਦਾ ਓਮ ਓਮ, ਕੋਈ ਕੁਛ ਕੁਛ ਅੱਲਾ ਅੱਲਾ ਸੁਹਾਨ ਅੱਲਾ ਅੱਲਾਹ ਅਕਬਰ। ਇਹ ਜਿਹੜੇ ਅਸੀਂ ਵਾਰ 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 ਨਾਮ ਲੈਂਦੇ ਹਾਂ ਨਾ, ਉਹਨੂੰ ਆਪਾਂ ਸਿਮਰਨ ਕਹਿੰਦੇ ਹਾਂ। ਤੇ ਫਿਰ ਉਦੋਂ ਦੂਸਰੀ ਜਿਹੜੀ ਸਟੇਜ ਹੁੰਦੀ ਹੈ ਮੈਡੀਟੇਸ਼ਨ ਦੀ, ਉਹ ਹੁੰਦੀ ਆ ਧਿਆਨ ਧਰਨਾ, ਤਸੱਵਰ, ਪਿਕਚਰ ਬਣਾਉਣਾ, ਮੂਰਤ ਬਣਾਉਣਾ। ਭਾਵ ਇਹ ਹੈ ਕਿ ਜਦੋਂ ਅਸੀਂ ਸਿਮਰਨ ਕਰਦੇ ਕਰਦੇ ਆਪਣੇ ਖਿਆਲ ਨੂੰ ਇੱਥੇ ਲਿਆਉਂਦੇ ਹਾਂ, ਤੇ ਦੇਖ ਲਓ ਸਿਮਰਨ ਦੀ ਇੱਕ ਖਾਸੀਅਤ ਹੈ, ਜਿਹੜੀ ਵੀ ਚੀਜ਼ ਨੂੰ ਅਸੀਂ ਯਾਦ ਕਰਦੇ ਹਾਂ ਨਾ, ਆਟੋਮੈਟਿਕਲੀ ਉਹਦੀ ਜਿਹੜੀ ਪਿਕਚਰ ਹੈ ਸਾਡੀਆਂ ਅੱਖਾਂ ਦੇ ਵਿਚਕਾਲੇ ਆ ਜਾਂਦੀ ਹੈ। ਹੁਣ ਜੇ ਮੈਂ ਕਹਾਂ ਜਸਟਿਨ ਟਰੂਡੋ, ਕੈਨੇਡਾ ਦੇ ਪ੍ਰਧਾਨ ਮੰਤਰੀ ਨੇ, ਰਾਈਟ ਵੇ ਜਸਟਿਨ ਟਰੂਡੋ ਦੀ ਉਹ ਕਟਾਈ ਜਾਂ ਕੁਛ ਲੱਗਿਆ ਹੋਇਆ ਮੇਰੇ ਦਿਮਾਗ 'ਤੇ ਆਜੂਗੀ। ਮੈਂ ਆਪਣੇ ਕਹਿੰਦਾ ਮੇਰੇ ਫਾਦਰ ਸਾਹਿਬ, ਉਹਦੀ ਫਾਦਰ ਸਾਹਿਬ ਦੀ ਗੱਲ ਆਜੂਗੀ। ਮੈਂ ਕਹਿੰਦਾ ਮੇਰਾ ਕਾਰ ਖੜੀ ਆ ਹੋਂਡਾ, ਅਤੇ ਉਹ ਕਾਰ ਦੀ ਪਿਕਚਰ ਆਜੂਗੀ। ਸੋ ਮਾਇੰਡ ਦੀ ਇਹ ਖਾਸੀਅਤ ਹੈ ਵੀ ਜਿਹੜੀ ਚੀਜ਼ ਦੇ ਬਾਰੇ ਸੋਚਦਾ ਨਾ, ਉਹਦੀ ਆਟੋਮੈਟਿਕਲੀ ਤਸਵੀਰ ਵੀ ਸਾਡੇ ਕੋਲ ਆ ਜਾਂਦੀ ਹੈ। ਸੋ ਸਾਨੂੰ ਉਸ ਆਪਣੇ ਮਾਇੰਡ ਤੋਂ ਫਾਇਦਾ ਲੈਣਾ ਚਾਹੀਦਾ ਕਿ ਜਿਹੜੀ ਚੀਜ਼ ਦਾ ਅਸੀਂ ਸਿਮਰਨ ਕਰਦੇ ਹਾਂ ਵਾਰ 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 ਵਾਰ, ਉਹਦੀ ਸਾਨੂੰ ਪਿਕਚਰ ਆ ਜਾਂਦੀ ਹੈ। ਸੋ ਸਾਨੂੰ ਆਪਣਾ ਜਿਹੜਾ ਧਿਆਨ ਹੈ ਉਹ ਉੱਥੇ ਟਿਕਾਉਣ ਦੀ ਲੋੜ ਹੈ। ਦੇਖ ਲਓ ਜਦੋਂ ਵੀ ਅਸੀਂ ਕੋਈ ਚੀਜ਼ ਭੁੱਲ ਜਾਂਦੇ ਹਾਂ ਨਾ, ਕਈ ਵਾਰੀ ਭੁੱਲ ਜਾਂਦੇ ਵੀ ਉਹ ਅੱਛਾ ਅੱਛਾ ਉਹ ਕਦੋਂ ਮਿਲਿਆ ਸੀ, ਆਪਾਂ ਇੱਥੇ ਸੋਚਦੇ ਹਾਂ, ਕਦੇ ਲੱਤ 'ਤੇ ਜਾਂ ਪੈਰ 'ਤੇ ਨਹੀਂ ਰੱਖਦੇ। ਸੋ ਇੱਥੋਂ ਸਾਨੂੰ ਜਿਹੜੀ ਹੈ ਸਾਡੀ ਜਿਹੜੀ ਹੈ ਸੋਚਣ ਦੀ ਸ਼ਕਤੀ ਇੱਥੇ ਹੈ। ਸੋ ਇੱਥੋਂ ਹੀ ਸਾਨੂੰ ਗਿਆਨ ਮਿਲਦਾ, ਇੱਥੋਂ ਹੀ ਸਾਨੂੰ ਅੱਗੇ ਚੜ੍ਹਾਈ ਹੁੰਦੀ ਹੈ। ਸੋ ਇਹ ਦੇਖ ਲਓ, ਤਾਂ ਹੀ ਤਾਂ ਕਹਿੰਦਾ ਇੱਥੇ ਕਿਉਂ ਤਾਂ ਆਪਣਾ ਕਹਿੰਦਾ ਗੁਰੂ ਕੀ ਮੂਰਤ ਮਨ ਮੇ ਧਿਆਨ। ਸੋ ਇੱਥੇ ਤੁਸੀਂ ਆਪਣੇ ਗੁਰੂ ਦੀ ਮੂਰਤ ਰੱਖਣੀ ਹੈ। ਸਵਾਮੀ ਜੀ ਵੀ ਇਹੀ ਕਹਿੰਦੇ ਨੇ, ਗੁਰੂ ਕਾ ਧਿਆਨ ਕਰ ਪਿਆਰੇ ਬਿਨਾਂ ਇਸ ਕੇ ਨਹੀਂ ਛੁੱਟਣਾ। ਇਹ ਦੇਖ ਲਓ ਗੁਰੂ ਅਮਰਦਾਸ ਕਹਿੰਦੇ ਨੇ, ਨੌ ਦਰਵਾਜੇ ਨੌ ਦਰ ਠਾਕੇ ਧਾਵਤ ਰਹਾਏ, ਦਸਵੇਂ ਨਿਜ ਘਰ ਵਾਸਾ ਪਾਏ, ਉੱਥੇ ਅਣਹਦ ਸ਼ਬਦ ਵਜੇ ਦਿਨ ਰਾਤੀ, ਗੁਰ ਸ਼ਬਦੀ ਗੁਰਮਤੀ ਸ਼ਬਦ ਸਰਾਵਣੇ ਆ। ਕਿ ਜਿਹੜੇ ਨੌ ਦੁਆਰੇ ਨੇ, ਨੌ ਦੁਆਰੇ ਕਿਹੜੇ ਨੇ, ਸਾਡੀਆਂ ਗਿਆਨ ਇੰਦਰੀਆਂ ਨੇ, ਦੋ ਅੱਖਾਂ ਨੇ, ਦੋ ਕੰਨ ਨੇ, ਦੋ ਨੱਕ ਹੈ, ਮੂੰਹ ਹੈ, ਤੇ ਥੱਲੇ ਦੋ ਇੰਦਰੀਆਂ ਦੇ ਸਰਾਗ ਨੇ। ਇਹਦੇ ਵਿੱਚ ਸਾਡਾ ਜਿਹੜਾ ਮਾਇੰਡ ਹੈ ਨਾ, ਬਾਹਰ ਭੱਜਿਆ ਫਿਰਦਾ, ਇੰਨਾ ਭੱਜਿਆ ਫਿਰਦਾ ਕਿ ਇਹਨਾਂ ਕਰਕੇ ਅਸੀਂ ਅੰਦਰ ਨਹੀਂ ਵੜ ਸਕਦੇ। ਸੋ ਗੁਰੂ ਅਮਰਦਾਸ ਜੀ ਇਹੀ ਕਹਿੰਦੇ ਨੇ, ਨੌ ਦਰ ਠਾਕੇ ਧਾਵਤ ਰਹਾਏ, ਦਸਵੇਂ ਨਿਜ ਘਰ ਵਾਸਾ ਪਾਏ। ਨੌ ਦੁਆਰਿਆਂ ਦੇ ਤਾਂ ਬਾਹਰ ਹੀ ਵਾਰ ਨੇ। ਜਦੋਂ ਵੀ ਤੁਸੀਂ ਪਰਮਾਤਮਾ ਨਾਲ ਵਾਹਿਗੁਰੂ ਨਾਲ ਮਿਲਾਪ ਕਰੋਗੇ, ਉਦੋਂ ਜਦੋਂ ਤੁਸੀਂ ਦਸਵੇਂ ਦੁਆਰ ਤੇ ਆ ਜਾਓਗੇ, ਉੱਥੇ ਜੋ ਦਸਵੇਂ ਦੁਆਰ ਤੇ ਉੱਥੇ ਅਣਹਦ ਸ਼ਬਦ ਵਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣੇ ਆ। ਉੱਥੇ ਅਣਹਦ ਸ਼ਬਦ, ਡਿਵਾਈਨ ਮੈਲੋਡੀ ਜਿਹੜੀ ਹੈ, ਉਹਦੀਆਂ ਧੁਨਕਾਰ ਧੁਨਾਂ ਵੱਜ ਰਹੀਆਂ ਨੇ। ਸੋ ਇਸੇ ਕਰਕੇ ਜੀਸਸ ਕ੍ਰਾਈਸਟ ਨੇ ਕਿਹਾ ਸੀ ਨਾ, ਇਫ ਦਾਈ ਆਈ ਬੀ ਸਿੰਗਲ, ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈ, ਨੋਕ ਇਟ ਇਟ ਸ਼ੈਲ ਓਪਨ ਅਨ ਟੂ ਯੂ। ਉੱਥੇ ਇੱਥੇ ਸੁਰਤ ਟਿਕਾ ਕੇ ਭਜਨ ਕਰਦੇ ਹੋਏ ਇੱਥੇ ਤਸਵੀਰ ਆਪਣੇ ਗੁਰੂ ਦੀ ਲਿਆਓ, ਪਰਮਾਤਮਾ ਦੀ ਲਿਆਓ, ਜਿਹਦੀ ਵੀ ਲਿਆਉਣੀ ਹੈ ਲਿਆਓ। ਸੋ ਉਦੋਂ ਬਾਅਦ ਜੋ ਤੁਸੀਂ ਵਾਰ 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 ਪ੍ਰੈਕਟਿਸ ਕਰਦੇ ਹੋ, ਫਿਰ ਉਹ ਦਰਵਾਜ਼ਾ ਖੁੱਲੇਗਾ। ਸੋ ਦੋ ਸਟੇਜਾਂ ਮੈਂ ਦੱਸੀਆਂ। ਪਹਿਲੀ ਮੈਡੀਟੇਸ਼ਨ ਦੀ ਹੈ ਸਿਮਰਨ ਕਰਨਾ, ਰੈਪੀਟੇਸ਼ਨ ਆਫ ਐਨੀ ਨੇਮ ਆਫ ਗੋਡ। ਦੂਜੀ ਹੈਗੀ ਧਿਆਨ ਧਰਨਾ, ਭਾਵ ਜਿਸ ਚੀਜ਼ ਦਾ ਵੀ, ਜਿਸ ਚੀਜ਼ ਨੂੰ ਵੀ ਅਸੀਂ ਯਾਦ ਕਰਦੇ ਹਾਂ, ਸਿਮਰਨ ਕਰਦੇ ਹਾਂ, ਉਹਦੀ ਸ਼ਕਲ ਆਟੋਮੈਟਿਕਲੀ ਸਾਡੀਆਂ ਅੱਖਾਂ ਦੇ ਅੱਗੇ ਆ ਜਾਂਦੀ ਹੈ। ਸੋ ਅਸੀਂ ਪਰਮਾਤਮਾ ਦੇ ਜਿਸ ਨਾਮ ਨੂੰ ਵੀ ਪੁਕਾਰਦੇ ਹਾਂ, ਉਸਦੀ ਮੂਰਤ ਸਾਡੀਆਂ ਅੱਖਾਂ ਦੇ ਅੱਗੇ ਆ ਜਾਂਦੀ ਹੈ, ਜਿਸ ਨੂੰ ਧਿਆਨ ਧਰਨਾ ਕਹਿੰਦੇ ਨੇ। ਤੀਸਰੀ ਸਟੇਜ ਮੈਡੀਟੇਸ਼ਨ ਦੀ ਹੈ, ਉਹ ਹੈਗੀ ਡਿਵਾਈਨ ਮੈਲੋਡੀ ਨੂੰ ਸੁਣਨਾ, ਰੱਬੀ ਧੁਨ ਨੂੰ ਸੁਣਨਾ। ਜਦੋਂ ਸਾਡੀ ਜਿਹੜੀ ਸ਼ਕਲ ਹੈ, ਮੂਰਤ ਹੈ, ਜਿਵੇਂ ਕਹਿੰਦੇ ਗੁਰੂ ਦੀ ਮੂਰਤ ਆ ਜਾਏਗੀ, ਜਦੋਂ ਸਾਡਾ ਇੱਥੇ ਕੰਸੈਂਟਰੇਟ ਹੋ ਜਾਏਗਾ, ਨੌ ਦੁਆਰੇ ਖਾਲੀ ਕਰਕੇ ਉਧਰੋਂ ਖਿਆਲ ਨਿਕਲ ਕੇ ਸਾਡਾ ਇੱਥੇ ਆਜੂਗਾ, ਫਿਰ ਉਸ ਮੂਰਤ ਦੇ ਵਿੱਚੋਂ ਸਾਨੂੰ ਡਿਵਾਈਨ ਲਾਈਟ ਵੀ ਦਿਸੂਗੀ, ਰੱਬੀ ਜੋਤ ਵੀ ਦਿਸੂਗੀ, ਅਤੇ ਉਹਦੇ ਵਿੱਚੋਂ ਜਿਹੜੀ ਪ੍ਰਕਾਸ਼ ਹੈ ਰੱਬੀ ਜੋਤ ਦੇ ਵਿੱਚੋਂ, ਉਹਦੇ ਵਿੱਚੋਂ ਧੁਨ ਆਉਣੀ ਵੀ ਸ਼ੁਰੂ ਹੋ ਜੂਗੀ। ਸੋ ਉਸ ਧੁਨ ਨੂੰ ਪਕੜ ਕੇ ਅਸੀਂ ਉੱਥੇ ਪਹੁੰਚ ਜਾਂਗੇ ਜਿੱਥੋਂ ਇਹ ਧੁਨ ਆ ਰਹੀ ਹੈ। ਸੋ ਇਸ ਤਰ੍ਹਾਂ ਜਿੱਥੋਂ ਕਿੱਥੋਂ ਆ ਰਹੀ ਹੈ, ਪਰਮਾਤਮਾ ਦੀ ਦਰਗਾਹ 'ਚੋਂ ਆ ਰਹੀ ਹੈ, ਸੋ ਅਸੀਂ ਵੀ ਪਰਮਾਤਮਾ ਦੇ ਨਾਲ ਮਿਲਾਪ ਕਰ ਲਵਾਂਗੇ। ਸੋ ਇਸ ਕਰਕੇ ਕਿਹਾ ਕਿ ਸਿਮਰਨ ਜਿਹੜਾ ਨਾ, ਬੜੇ ਧਿਆਨ ਦੇ ਨਾਲ, ਗੌਰ ਦੇ ਨਾਲ ਕਰਨਾ ਚਾਹੀਦਾ। ਅਸੀਂ ਕੀ ਕਰਦੇ ਹਾਂ, ਅਸੀਂ ਇਹਨੂੰ ਮਕੈਨੀਕਲ ਬਣਾਇਆ ਹੋਇਆ। ਮਕੈਨੀਕਲ ਕੀ ਬਣਾਇਆ ਹੋਇਆ, ਪਾਠ ਵੀ ਕਰੀ ਜਾਂਦੇ ਹਾਂ, ਬੋਲੀ ਵੀ ਜਾਂਦੇ ਹਾਂ, ਅਤੇ ਧਿਆਨ ਵੀ ਸਾਡਾ ਹੋਰਾਂ ਪਾਸੇ ਕੱਪੜਿਆਂ ਵੱਲ ਜਾਈ ਜਾਂਦਾ। ਇਹਨੂੰ ਤਾਂ ਬੜਾ ਧਿਆਨ ਦੇ ਨਾਲ, ਪੂਰੀ ਕੰਸੈਂਟਰੇਸ਼ਨ ਦੇ ਨਾਲ, ਇੱਕ ਮਿੰਟ ਕਰੋ, ਦੋ ਮਿੰਟ ਕਰੋ, ਅੱਧਾ ਮਿੰਟ ਕਰੋ, ਉਹਦਾ ਫਾਇਦਾ ਵੀ ਬਜਾਏ ਦੋ ਘੰਟੇ ਕਰਨ ਦਾ। ਗੁਰੂ ਗੋਬਿੰਦ ਸਿੰਘ ਜੀ ਦਸਵੀਂ ਪਾਤਸ਼ਾਹੀ ਅਕਾਲ ਉਸਤਤ ਦੇ ਵਿੱਚ ਫਰਮਾਉਂਦੇ ਨੇ, ਏਕ ਚਿੱਤ ਜਿਨ ਇੱਕ ਛਿਣ ਤੇ ਆਇਓ, ਕਾਲ ਜਾਲ ਕੇ ਬੀਚ ਨਾ ਆਇਓ। ਦੈਟ ਦਾ ਰੀਅਲ ਸਿਮਰਨ ਫਾਰ ਏ ਸੈਕਿੰਡ ਕਟਸ ਅਸੈਂਡਰਸ ਆਫ ਬੌਂਡੇਜ ਆਫ ਬਰਥ ਐਂਡ ਰੀਬਰਥ। ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਜਦੋਂ ਸਾਡਾ ਜਿਹੜਾ ਧਿਆਨ ਲੱਗ ਗਿਆ, ਸੁਰਤ ਲੱਗ ਗਈ, ਫਿਰ ਉਹਦਾ ਨਸ਼ਾ ਜਿਹੜਾ ਉਹ ਬਹੁਤ ਨਾਮ ਕੁਮਾਰੀ ਨਾਨਕਾ ਸ਼ਰਾਬਾਂ ਵਾਲਾ ਨਹੀਂ ਹੁੰਦਾ, ਉਹਦਾ ਆਨੰਦ ਕੋਈ ਵੱਖੋ ਵੱਖਰਾ ਹੁੰਦਾ। ਸੋ ਮੈਡੀਟੇਸ਼ਨ ਸ਼ੁੱਡ ਨਾਟ ਬੀ ਮਕੈਨੀਕਲ ਐਂਡ ਫਾਸਟ। ਇਹ ਨਹੀਂ ਵੀ ਫਟਾਫਟ ਗੱਡੀ ਚਲੋ, ਨਾ ਜਿਵੇਂ ਆਪਾਂ ਹਨੂੰਮਾਨ ਚ ਦੇ ਹਨੂੰਮਾਨ ਜਾਂ ਜੈ ਹਨੂੰਮਾਨ ਗਿਆ ਗੁਣਸਾਗਰ ਜੈ ਕੁਰੇਸ਼ ਇਸ ਤਰ੍ਹਾਂ ਨਹੀਂ। ਇਟ ਸ਼ੁੱਡ ਆਲਵੇਜ਼ ਬੀ ਸਲੋ ਐਂਡ ਸਟੱਡੀ ਵਿੰਸ ਦਾ ਰੇਸ। ਪਿਆਰ ਦੇ ਨਾਲ, ਸ਼ਰਧਾ ਦੇ ਨਾਲ, ਆਰਾਮ ਨਾਲ ਤੁਸੀਂ ਸਿਮਰਨ ਕਰਨਾ। ਦ ਰੀਅਲ ਮੈਡੀਟੇਸ਼ਨ ਇਜ਼ ਟੂ ਟੱਚ ਦਾ ਡਿਵਾਈਨ ਸਾਊਂਡ। ਆ ਰਹੀ ਧੁਰ ਸੇ ਸਦਾ ਤੇਰੇ ਬੁਲਾਣੇ ਕੇ ਲੀਏ। ਉਹ ਜਿਹੜੀ ਉੱਪਰਲੀ ਦਰਗਾਹ ਤੋਂ ਜਿਹੜੀ ਧੁਨ ਆ ਰਹੀ ਹੈ ਨਾ, ਉਹਨੂੰ ਪਕੜਨਾ। ਬਟ ਮੈਡੀਟੇਸ਼ਨ ਦੇ ਲਈ ਇਹ ਜ਼ਰੂਰੀ ਹੈ ਕਿ ਵੀ ਹੈਵ ਟੂ ਬਿਲਡ ਦ ਐਟਮੋਸਫੀਅਰ ਆਫ ਮੈਡੀਟੇਸ਼ਨ ਅਰਾਊਂਡ ਅਸ। ਜਿੱਥੇ ਸ਼ੋਰ ਸ਼ਰਾਬਾ ਹੁੰਦਾ ਹੋਵੇ, ਗਾਣੇ ਡਾਂਸ ਨਾਚ ਹੁੰਦਾ ਹੋਵੇ, ਟੀਵੀ ਉੱਚੇ ਲੱਗੇ ਹੁੰਦੇ ਹੋਣ, ਉੱਥੇ ਸਾਡੀ ਮੈਡੀਟੇਸ਼ਨ ਨਹੀਂ ਹੁੰਦੀ। ਚੁੱਪ ਕਰਕੇ ਕਮਰੇ ਜਿੱਥੇ ਸੁਣ ਹੋਵੇ, ਸੁਣ ਇਕਾਂਤ ਦੇ ਵਿੱਚ ਬੈਠ ਕੇ ਤੁਸੀਂ ਕਰਦੇ ਹੋ, ਉਹ ਮੈਡੀਟੇਸ਼ਨ ਦਾ ਫਾਇਦਾ ਹੈ। ਸੋਕ੍ਰੇਟਿਸ ਨੇ ਕਿਹਾ ਸੀ ਨਾ, ਨੋ ਦਾਈ ਸੈਲਫ, ਨੋ ਦਾਈ ਸੈਲਫ, ਕਿ ਆਪਣੇ ਆਪ ਦੀ ਪਹਿਚਾਣ ਕਰੋ। ਜਦੋਂ ਅਸੀਂ ਸਿਮਰਨ ਕਰਦੇ ਹਾਂ, ਧਿਆਨ ਧਰਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਕਿ ਅਸੀਂ ਕੌਣ ਆ। ਸੈਲਫ ਰੀਅਲਾਈਜੇਸ਼ਨ ਇਜ਼ ਅਸੈਂਸ਼ੀਅਲ ਬਿਫੋਰ ਗੋਡ ਰੀਅਲਾਈਜੇਸ਼ਨ। ਅਨਲੈਸ ਵੀ ਨੋ ਹੂ ਵੀ ਆਰ, ਹਾਊ ਕੈਨ ਵੀ ਨੋ ਹੂ ਗੋਡ ਇਜ਼। ਜਿੰਨਾ ਚਿਰ ਸਾਨੂੰ ਨਹੀਂ ਪਤਾ ਲੱਗਦਾ ਮੈਂ ਕੀ ਹਾਂ, ਕਿੱਥੋਂ ਆਇਆ, ਕਿਵੇਂ ਆਇਆ, ਤੇ ਫਿਰ ਅਸੀਂ ਪਰਮਾਤਮਾ ਨੂੰ ਕਿਵੇਂ ਪਹਿਚਾਣਾਂਗੇ। ਪਹਿਲਾਂ ਆਪਣੇ ਆਪ ਨੂੰ ਪਹਿਚਾਣ ਲਓ, ਜਦੋਂ ਆਪ ਦੀ ਪਹਿਚਾਣ ਹੋ ਜਾਊਗੀ, ਫਿਰ ਸਾਨੂੰ ਪਤਾ ਲੱਗੂਗਾ ਕਿ ਆਤਮ ਅੰਸ਼ ਰਾਮ ਦੀ, ਕਿ ਜਿਹੜੀ ਮੇਰੀ ਆਤਮਾ ਹੈ ਨਾ, ਜਿਹੜੀ ਮੇਰੇ ਅੰਦਰ ਪਾਵਰ ਹੈ, ਉਹ ਪਰਮਾਤਮਾ ਦੀ ਕੰਸ ਹੈ, ਜਿਸ ਤਰ੍ਹਾਂ ਸਮੁੰਦਰ ਦੀ ਇੱਕ ਲਹਿਰ ਹੈ। ਸੋ ਵੀ ਸ਼ੁੱਡ ਸਿਟ ਫਾਰ ਮੈਡੀਟੇਸ਼ਨ ਵਿਦ ਐਬਸੋਲਿਊਟਲੀ ਰਿਲੈਕਸਡ ਮਾਈਂਡ। ਕੋਈ ਦਿਮਾਗ 'ਤੇ ਟੈਂਸ਼ਨ ਨਾ ਹੋਵੇ ਕਿ ਮੈਂ ਕਿੱਦਾਂ ਨਹੀਂ ਭਾਰ ਹੋਵੇ, ਆਰਾਮ ਨਾਲ ਕਰੋ, ਨਿਸ਼ਚਿੰਤ ਹੋ ਕੇ ਕਰੋ। ਵੀ ਸ਼ੁੱਡ ਸਿਟ ਐਵਰੀ ਡੇ, ਐਂਡ ਇਫ ਵੀ ਮਿਸ ਵਨ ਡੇ ਦੈਨ ਟਰਾਈ ਟੂ ਮੇਕ ਅਪ ਐਟ ਅਨਦਰ ਟਾਈਮ। ਨਾਗਾ ਨਾ ਪਾਓ ਜੇ ਕਿਤੇ ਪੈ ਗਿਆ, ਜੇ ਹੁਣ ਮੈਂ ਰੇਡੀਓ ਪ੍ਰੋਗਰਾਮ ਕਰਨਾ, ਅੱਜ ਨਹੀਂ ਹੋਇਆ ਤਾਂ ਰੇਡੀਓ ਪ੍ਰੋਗਰਾਮ ਤੋਂ ਬਾਅਦ 'ਚ ਜਾ ਕੇ ਕਰ ਲਾਂ, ਜਾਂ ਉਦੋਂ ਪਹਿਲਾਂ ਉੱਠ ਕੇ ਕੰਮ ਕਰਾਂ। ਇਹ ਸਾਡੀ ਜ਼ਿੰਮੇਵਾਰੀ ਹੈ, ਕਿਉਂਕਿ ਅਸੀਂ ਪ੍ਰਿਓਰਟੀ ਦੇਣੀ ਹੈ। ਜਿਸ ਤਰ੍ਹਾਂ ਅਸੀਂ ਜੇ ਕੋਈ ਡਰਾਮਾ ਆਉਂਦਾ ਟੀਵੀ 'ਤੇ ਅਨੁਪਮਾ, ਸਾਡਾ ਚੌਂ ਚੜਿਆ ਆਉਂਦਾ ਕਿੰਨੇ ਵਜੇ ਆਊਗਾ, ਕਿਵੇਂ ਆਊਗਾ, ਸਾਰਾ ਕੰਮ ਛੱਡ ਕੇ, ਘਰ ਬਾਰ ਦਾ ਕੰਮ ਛੱਡ ਕੇ ਉਹ ਡਰਾਮਾ ਦੇਖਦੇ ਹਾਂ। ਸੋ ਇਸੇ ਤੋਂ ਪ੍ਰਿਓਰਟੀ ਹੈ। ਇਸੇ ਤਰ੍ਹਾਂ ਹੀ ਸਾਡੀ ਜਿਹੜੀ ਪ੍ਰਿਓਰਟੀ ਪਰਮਾਤਮਾ ਦੇ ਲਾਉਣੀ ਚਾਹੀਦੀ ਹੈ, ਮੈਡੀਟੇਸ਼ਨ ਦਿੰਦੇ ਹਾਂ। ਉਹ ਅਨੁਪਮਾ ਨੇ ਕੁਛ ਨਹੀਂ ਦੇਣਾ, ਪਰ ਪਰਮਾਤਮਾ ਦੇ ਸਿਮਰਨ ਨੇ, ਪਰਮਾਤਮਾ ਦੇ ਜਾਪ ਨੇ ਸਾਡੇ ਲੱਖਾਂ ਕੰਮ ਬਣਾ ਦੇਣੇ, ਸਾਨੂੰ ਅੰਦਰੋਂ ਖੁਸ਼ੀ ਭਰ ਦੇਣੀ ਹੈ। ਮੈਡੀਟੇਸ਼ਨ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਬਾਰੇ ਸਮਝਣ ਦੀ ਲੋੜ ਹੈ ਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਾਡੇ ਵਿੱਚ ਪੰਜ ਗਿਆਨ ਇੰਦਰੀਆਂ ਨੇ, ਸੈਂਸ ਔਰਗਨਸ ਨੇ। ਦੋ ਅੱਖਾਂ ਨੇ, ਦੋ ਕੰਨ ਨੇ, ਦੋ ਨੱਕ ਨੇ, ਮੂੰਹ ਹੈ, ਸਕਿਨ ਹੈ, ਚਮੜੀ। ਦੇਖ ਲਓ ਇਹਨਾਂ ਪੰਜਾਂ ਨਾਲ, ਇਹ ਪੰਜੇ ਗਿਆਨ ਇੰਦਰੀਆਂ ਨਾਲ ਸਾਨੂੰ ਦੁਨੀਆਂ ਦਾ ਹਰ ਵਕਤ ਗਿਆਨ ਮਿਲਦਾ ਰਹਿੰਦਾ। ਪਰ ਸਭ ਤੋਂ ਵੱਧ ਜਿਹੜਾ ਗਿਆਨ ਹੈ ਨਾ, ਉਹ ਆਈਜ਼ ਨਾਲ, ਅੱਖਾਂ ਨਾਲ 83% ਗਿਆਨ ਮਿਲਦਾ, ਕੰਨਾਂ ਨਾਲ 14% ਅਤੇ ਸਕਿਨ ਨਾਲ ਜਾਂ ਮੂੰਹ ਨਾਲ 3%। ਗਿਆਨ ਇੰਦਰੀਆਂ ਨਾਲ ਅਸੀਂ ਬਾਹਰੋਂ ਦੇਖ ਕੇ, ਅੱਖਾਂ ਨਾਲ ਦੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਮੂੰਹ ਨਾਲ ਬੋਲਦੇ ਹਾਂ, ਇਹਦੇ ਨਾਲ ਸਾਨੂੰ ਗਿਆਨ ਪ੍ਰਾਪਤ ਹੁੰਦਾ। ਪਰ ਮੈਡੀਟੇਸ਼ਨ ਨਾਲ ਜਿਹੜਾ ਗਿਆਨ ਹੈ ਉਹ ਅੰਦਰ ਹੁੰਦਾ। ਮੈਡੀਟੇਸ਼ਨ ਦਾ ਜਿਹੜਾ ਗਿਆਨ ਹੈ ਵੀ ਕੀ ਨੌਲੇਜ ਹੈ ਮੈਡੀਟੇਸ਼ਨ ਕਰਨ ਦਾ, ਉਹਦਾ ਗਿਆਨ ਅੰਦਰ ਹੈ, ਬਾਹਰਲਾ ਨਹੀਂ। ਆਹ ਜਿਹੜੀਆਂ ਗਿਆਨ ਇੰਦਰੀਆਂ ਬਾਹਰਲਾ ਗਿਆਨ ਦਿੰਦੀਆਂ, ਮੈਡੀਟੇਸ਼ਨ ਜੋ ਅਸੀਂ ਕਰਦੇ ਹਾਂ ਉਹ ਅੰਦਰਲਾ ਗਿਆਨ ਦਿੰਦੀ ਹੈ। ਸੋ ਸਵਾਲ ਪੈਦਾ ਹੁੰਦਾ ਕਿ ਅਸੀਂ ਫਿਰ ਅੰਦਰਲਾ ਗਿਆਨ ਕਿਵੇਂ ਪੈਦਾ ਕਰਾਂਗੇ, ਅਸੀਂ ਅੰਦਰ ਬਣਾਂਗੇ ਕਿਵੇਂ। ਅੰਦਰਲਾ ਗਿਆਨ ਸਾਨੂੰ ਤਾਂ ਹੀ ਪ੍ਰਾਪਤ ਹੋਊਗਾ ਨਾ ਕਿ ਜਦੋਂ ਅਸੀਂ ਅੰਦਰ ਬਣਾਂਗੇ। ਅੰਦਰ ਕਿਵੇਂ ਬਣਾਂਗੇ, ਗਿਆਨ ਕਿਵੇਂ ਪ੍ਰਾਪਤ ਹੋਊਗਾ, ਅੰਦਰਲਾ ਰੱਬੀ ਗਿਆਨ ਕਿਵੇਂ ਪ੍ਰਾਪਤ ਹੋਊਗਾ। ਬੁੱਲੇ ਸ਼ਾਹ ਨੇ ਕਿਹਾ ਸੀ ਨਾ, ਬੁੱਲਿਆ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ। ਚੇਂਜ ਯੂਅਰ ਡਾਇਰੈਕਸ਼ਨ ਫਰੋਮ ਆਊਟਰ ਟੂ ਇਨਵਰਡਸ, ਆਪਣੀਆਂ ਡਾਇਰੈਕਸ਼ਨਾਂ ਚੇਂਜ ਕਰੋ। ਜਿਵੇਂ ਮੂੰਹ ਦੇ ਨਾਲ ਅਸੀਂ ਹਰ ਵਕਤ ਨਿੰਦਿਆ, ਚੁਗਲੀ, ਗਾਲਾਂ, ਗਾਲੀ ਗਲੋਚ, ਪਤਾ ਨਹੀਂ ਪੈਸੇ ਦੇ ਮਗਰ ਗਾਲਾਂ ਕਿਵੇਂ ਸਕੀਮਾਂ ਬਣਾਉਂਦੇ ਫਿਰਦੇ ਹਾਂ ਮੂੰਹ ਨਾਲ, ਉਹਦੀ ਥਾਂ 'ਤੇ ਇਹਨਾਂ ਚੀਜ਼ਾਂ ਨੂੰ ਨਿੰਦਿਆ ਚੁਗਲੀ ਕਰਨ ਦੀ ਥਾਂ 'ਤੇ, ਉਹਦੀ ਥਾਂ 'ਤੇ ਜ਼ਿਕਰ ਕਰੋ, ਸਿਮਰਨ ਕਰੋ, ਪਰਮਾਤਮਾ ਦਾ ਨਾਮ ਲਵੋ। ਅੱਖਾਂ ਦੇ ਨਾਲ ਜੋ ਬਾਹਰੀ ਤਮਾਸ਼ੇ ਰੰਗ ਦੇਖਦੇ ਹਾਂ, ਡਰਾਮੇ ਦੇਖਦੇ ਹਾਂ, ਮੂਵੀਆਂ ਦੇਖਦੇ ਹਾਂ, ਲੜਾਈ ਝਗੜੇ ਦੇਖਦੇ ਹਾਂ, ਉਹਦੀ ਥਾਂ 'ਤੇ ਆਪਣੇ ਪਰਮਾਤਮਾ ਦੀ, ਆਪਣੇ ਗੁਰੂ ਦੀ ਮੂਰਤ, ਉਹਦਾ ਤਸੱਬਰ ਧਿਆਨ ਧਰੋ। ਗੁਰੂ ਕੀ ਮੂਰਤ ਮਨ ਮੇ ਧਿਆਨ। ਕੰਨਾਂ ਨਾਲ ਜੋ ਬਾਹਰੀ ਗੱਲਾਂ, ਗਾਣੇ, ਬੁਰੀਆਂ ਆਵਾਜ਼ਾਂ ਸੁਣਦੇ ਹਾਂ, ਉਹਦੀ ਥਾਂ 'ਤੇ ਡਿਵਾਈਨ ਸਾਊਂਡ ਨੂੰ ਸੁਣੋ। ਸੋ ਕਹਿਣ ਦਾ ਮਤਲਬ ਹੈ ਕਿ ਅਸੀਂ ਆਪਣੀਆਂ ਤਿੰਨੇ ਚੀਜ਼ਾਂ ਅੱਖਾਂ ਨੂੰ ਅੰਦਰ ਅੰਦਰਲਾ ਦੇਖਣਾ, ਅੱਖਾਂ ਤਾਂ ਹੀ ਦੇਖਾਂਗੇ ਅੰਦਰਲਾ ਜਦੋਂ ਅਸੀਂ ਅੱਖਾਂ ਬੰਦ ਕਰਾਂਗੇ, ਤੇ ਜਿਹੜੇ ਕੰਨ ਨੇ ਉਹ ਵੀ ਆਪਣੇ ਬੰਦ ਕਰਕੇ ਉਂਗਲਾਂ ਰੱਖ ਲਓ ਤੇ ਅੰਦਰੋਂ ਸੁਣੋ, ਤੇ ਇਸੇ ਤਰ੍ਹਾਂ ਹੀ ਜਿਹੜਾ ਮੂੰਹ ਹੈ ਉਹ ਬੰਦ ਕਰਕੇ ਬੋਲਾਂ ਬੰਦ ਕਰ ਦਿਓ ਤੇ ਫਿਰ ਤੁਸੀਂ ਦੇਖੋ ਕਿ ਅੰਦਰੋਂ ਤੁਹਾਨੂੰ ਡਿਵਾਈਨ ਲਾਈਟ ਮਿਲਣੀ ਸ਼ੁਰੂ ਹੋਵੇਗੀ। ਗੁਰੂ ਸਾਹਿਬ ਸਮਝਾਉਂਦੇ ਨੇ ਕਿ ਪੂਜਾ ਕਰੇ ਸਭ ਲੋਕ ਸੰਤੋ, ਪੂਜਾ ਦੁਨੀਆ ਸਾਰੀ ਕਰਦੀ ਹੈ, ਮਨਮੁਖ ਥਾਏ ਨਾ ਪਾਈ, ਪਰ ਉਹਨਾਂ ਨੂੰ ਪਤਾ ਨਹੀਂ ਕਿ ਅਸਲੀ ਪੂਜਾ ਹੈ ਕੀ। ਪੂਜਾ ਕਰੇ ਪਰ ਵਿਧ ਨਹੀਂ ਜਾਣੇ, ਦੂਜੇ ਪਾਉ ਮਲ ਲਾਈ। ਉਹ ਕਿਤਾਬਾਂ ਜਪ ਤਪ ਪੁੰਨ ਦਾਨ ਤੀਰਥਨ ਤੇ ਕਰ ਕਰਕੇ ਹਉਮੇ ਚੜਾ ਲੈਂਦੇ ਨੇ, ਪਰ ਉਹਦੇ ਨਾਲ ਉਹਨਾਂ ਨੂੰ ਕੁਝ ਲੱਭਦਾ ਨਹੀਂ ਹੈ। ਕੋਈ ਸਵੇਰੇ ਸ਼ਾਮ ਪੂਜਾ ਕਰਦਾ, ਕੋਈ ਜੋਤ ਜਗਾਉਂਦਾ, ਕੋਈ ਪੁੰਨ ਦਾਨ ਕਰਦਾ, ਵਰਤ ਰੱਖਦਾ, ਜੰਗਲਾਂ ਪਹਾੜਾਂ ਸਰੋਵਰਾਂ ਤੀਰਥ ਸਥਾਨਾਂ ਤੇ ਜਾਂਦਾ, ਪਰ ਦੇਖ ਲਓ ਕੋਈ ਨਹੀਂ ਅੱਜ ਤੱਕ ਦੁਨੀਆਂ 'ਚ ਅਜਿਹਾ ਬੰਦਾ ਮਿਲਿਆ ਜਿਨ੍ਹਾਂ ਨੂੰ ਜੋਤ ਜਗਾ ਕੇ ਵਰਤ ਰੱਖ ਕੇ ਪੁੰਨਦਾਨ ਕਰਕੇ ਮੰਦਰ 'ਚ ਜਾ ਕੇ ਸਰੋਵਰਾਂ 'ਚ ਜਾ ਕੇ ਪਹਾੜਾਂ 'ਚ ਜਾ ਕੇ ਨਹਾ ਕੇ ਕਦੇ ਵੀ ਪਰਮਾਤਮਾ ਮਿਲਿਆ ਹੋਵੇ। ਉੱਥੇ ਪਰਮਾਤਮਾ ਮਿਲਦਾ ਨਹੀਂ, ਕਿਉਂਕਿ ਪਰਮਾਤਮਾ ਤਾਂ ਅੰਦਰ ਹੈ ਸਾਡੇ, ਜਿੱਥੇ ਅੰਦਰ ਹੈ ਅਤੇ ਜਿੰਨਾ ਚਿਰ ਅਸੀਂ ਅੰਦਰ ਨਹੀਂ ਵੜਦੇ ਉਨ੍ਹਾਂ ਚਿਰ ਤੱਕ ਸਾਡੀਆਂ ਇਹ ਟੱਕਰਾਂ ਹੀ ਨੇ। ਕਿਹਾ ਜਾਂਦਾ ਇਹ ਖੇਡ ਨਹੀਂ ਮਸਜਿਦ ਮੰਦਰ ਦੀ, ਇਹ ਮੰਦਰਾਂ ਮਸਜਿਦਾਂ ਦੀ ਖੇਡ ਨਹੀਂ, ਇਹ ਖੇਡ ਹੈ ਸਾਰੀ ਅੰਦਰ ਦੀ, ਇਹ ਅੰਦਰਲੀ ਖੇਡ ਹੈ। ਪੜ੍ਹ ਪੜ੍ਹ ਕਿਤਾਬਾਂ ਢੇਰ ਕੁੜੇ, ਮੇਰਾ ਵੱਧਦਾ ਜਾਵੇ ਅੰਧੇਰ ਕੁੜੇ। ਜਿੰਨੀਆਂ ਵੱਧ ਕਿਤਾਬਾਂ ਪੜ੍ਹੀ ਜਾਂਦੇ ਹੋ ਕਿ ਮੈਂ ਗੀਤਾ ਦਾ 200 ਵਾਰੀ ਪਾਠ ਕਰ ਲਿਆ, ਮੈਂ ਫਲਾਣੀ ਬੁੱਕ ਦਾ, ਮੈਂ ਉਹ ਪੰਜ ਬਾਣੀਆਂ ਦਾ 1000 ਵਾਰੀ ਕੀਤਾ, ਉਹਦੇ ਨਾਲ ਸਾਡੀ ਈਗੋ ਵੱਧਦੀ ਹੈ, ਕਿਉਂਕਿ ਸਾਨੂੰ ਵੀ ਹੈਵ ਟੂ ਗੋ ਵਿਦਿਨ। ਕਿਤਾਬਾਂ ਵਿੱਚ ਤਾਂ ਇਹੀ ਕਹਿੰਦੀਆਂ, ਧਿਆਨ ਨਾ ਪੜੋ, ਕਿਤਾਬਾਂ ਵਿੱਚ ਇਹੀ ਕਹਿੰਦੀ ਹੈ, ਜਿਵੇਂ ਉਹਨਾਂ ਨੇ ਕਿਹਾ ਹੀ ਹੈ ਵੀ ਅੰਦਰ ਜਾਓ, ਦਮ ਦਮ ਸੱਜਣ ਦਾ ਨਾਂ ਨਿਕਲੇ ਇਹ ਅਸਲ ਇਬਾਦਤ ਹੁੰਦੀ ਹੈ। ਦਮ ਦਮ ਸੱਜਣ ਦਾ ਨਾਂ ਨਿਕਲੇ ਇਹੋ ਅਸਲ ਇਬਾਦਤ ਹੁੰਦੀ ਏ, ਮੁੱਖ ਤੱਕਣਾ ਯਾਰ ਪਿਆਰੇ ਦਾ ਆਸ਼ਕ ਦੀ ਤਲਾਵਤ ਹੁੰਦੀ ਏ। ਦੇਖ ਲਓ ਜਿਹੜੀ ਆਪਣਾ ਸਕੂਲ ਦੇ ਵਿੱਚ ਜਮੈਟਰੀ ਹੁੰਦੀ ਸੀ ਨਾ, ਇੱਕ ਪ੍ਰਕਾਰ ਜਿਹਨੂੰ ਕਹਿੰਦੇ ਨੇ ਪ੍ਰਕਾਰ, ਪ੍ਰਕਾਰ ਦਾ ਇੱਕ ਪਾਸੇ ਤਿੱਖੀ ਜੀ ਸੂਈ ਲੱਗੀ ਹੁੰਦੀ ਹੈ ਅਤੇ ਦੂਜੇ ਪਾਸੇ ਆਪਾਂ ਪੈਨਸਲ ਪਾਉਣੇ ਕਿ ਘੁਮਾਉਣੇ ਆ, ਉਹ ਇੱਕ ਸੂਈ ਆਪਾਂ ਜ਼ਮੀਨ 'ਤੇ ਪੇਪਰ 'ਤੇ ਗੱਡ ਦਿੰਦੇ, ਫਿਰ ਆਪਾਂ ਉਹਨੂੰ ਗੋਲ ਚੱਕਰ ਬਣਾਉਂਦੇ ਹਾਂ, ਸਕੇਅਰ ਬਣਾ, ਜੋ ਮਰਜ਼ੀ ਬਣਾ ਲਓ। ਇਸੇ ਤਰ੍ਹਾਂ ਹੀ ਜਿਹੜਾ ਆਪਣਾ ਧਿਆਨ ਹੈ ਨਾ, ਉਹ ਥਰਡ ਆਈ ਦੇ ਉੱਤੇ ਟਿਕਾਓ। ਜਦੋਂ ਅਸੀਂ ਥਰਡ ਆਈ 'ਤੇ ਟਿਕਾ ਲਓਗੇ ਸਿਮਰਨ ਕਰਦੇ 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 ਕਰਦੇ, ਅਤੇ ਫਿਰ ਜਿਹੜਾ ਹੈਗਾ ਸਾਨੂੰ ਧੁਨ ਵੀ ਸੁਣੂਗੀ, ਸਾਨੂੰ ਪ੍ਰਕਾਸ਼ ਵੀ ਸੁਣੂਗਾ। ਭਗਵਦ ਗੀਤਾ ਹਿੰਦੂਆਂ ਦੀ ਪਵਿੱਤਰ ਕਿਤਾਬ ਹੈ, ਉਹਦਾ ਜੇ ਚੈਪਟਰ ਤੁਸੀਂ 6 ਖੋਲੋ, ਉਹਦਾ ਜਿਹੜਾ ਸਲੋਕ ਹੈ 10, 11, 12, 13, ਉਹਦੇ ਵਿੱਚ ਮੈਡੀਟੇਸ਼ਨ ਦਾ ਤਰੀਕਾ ਦੱਸਿਆ ਗਿਆ। ਮੈਡੀਟੇਸ਼ਨ 'ਚ ਲਾਰਡ ਕ੍ਰਿਸ਼ਨ ਅਰਜੁਨ ਨੂੰ ਸਮਝਾਉਂਦੇ ਨੇ ਕਿ ਮੈਡੀਟੇਸ਼ਨ ਇਕਾਂਤ ਵਿੱਚ ਸੋਲੀਚਿਊਡ ਵਿੱਚ ਕਰੋ, ਜਿਸ ਵਿੱਚ ਆਪਣੀ ਪਿੱਠ ਸਿੱਧੀ, ਐਂ ਨਹੀਂ ਢੂੰਗ ਲਾ ਕੇ ਬਹਿ ਜਾਣਾ, ਜੈਂ ਕਰਕੇ ਸਿੱਧੀ ਪਿੱਠ ਹੋਵੇ, ਗਰਦਨ ਸਿੱਧੀ, ਨੱਕ ਦੀ ਨੁੱਕਰ 'ਤੇ ਧਿਆਨ ਤਰੋ, ਇੱਧਰ ਉੱਧਰ ਨਾ ਦੇਖੋ, ਨਾ ਸੋਚੋ, ਨਾ ਜ਼ਿਆਦਾ ਖਾਓ, ਨਾ ਭੁੱਖੇ ਰਹੋ, ਆਸਣ ਨਾ ਬਹੁਤਾ ਉੱਚਾ ਰੱਖੋ, ਨਾ ਜ਼ਮੀਨ 'ਤੇ ਬੈਠੋ, ਪਿਆਰ ਨਾਲ ਸ਼ਾਂਤੀ ਨਾਲ, ਪਿਆਰ ਅਤੇ ਸ਼ਾਂਤੀ ਨਾਲ ਮਨ ਨੂੰ ਪ੍ਰਭੂ ਦੇ ਸਿਮਰਨ ਵਿੱਚ ਲਗਾ ਦਿਓ, ਫਿਰ ਸਾਡੇ ਅਸੀਂ ਕੋਈ ਤਰੱਕੀ ਕੋਈ ਫਾਇਦਾ ਮਿਲੂਗਾ। ਕਈ ਲੋਕ ਦੁਨੀਆਂ ਦੇ ਵਿੱਚ ਮਾਲਾ ਫੇਰ ਕੇ ਪਰਮਾਤਮਾ ਦਾ ਸਿਮਰਨ ਕਰਦੇ ਨੇ, ਜਿਵੇਂ ਖਾਸ ਕਰਕੇ ਹਿੰਦੂ ਅਤੇ ਸਿੱਖ ਵੀ, ਹਿੰਦੂ ਵੀਰ, ਉਹਨਾਂ ਕੋਲ ਜਿਹੜੀ ਮਾਲਾ ਹੁੰਦੀ ਹੈ ਨਾ ਉਹਦੇ 108 ਮਣਕੇ ਹੁੰਦੇ ਨੇ। ਸੋ ਇਸੇ ਤਰ੍ਹਾਂ ਹੀ ਜਿਹੜੇ ਮੁਸਲਿਮ ਵੀਰ ਨੇ ਉਹ ਮਾਲਾ ਨੂੰ ਤਸਵੀ ਕਹਿੰਦੇ ਨੇ, ਉਹਦੇ ਹੁੰਦੇ ਨੇ 34 ਮਣਕੇ। ਮੁਸਲਮਾਨ ਜਿਸ ਤਰ੍ਹਾਂ ਅਸੀਂ 108 ਵਾਰ ਰਾਮ 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 ਸੀਤਾ ਰਾਮ ਸੀਤਾ ਰਾਮ ਜਾਂ ਹਰੇ ਕ੍ਰਿਸ਼ਨ 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 ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ, ਇਹ ਜੋ ਵੀ ਅਸੀਂ ਜਾਪ ਕਰਦੇ ਹਾਂ ਮਨਕਾ 108 ਵਾਰ ਫੇਰ ਕੇ ਦੂਜੀ ਮਾਲਾ ਫੇਰ ਫੇਰਦੇ ਹਾਂ। ਸੋ ਮਾਲਾ ਜਦੋਂ ਅਸੀਂ ਫੇਰਦੇ ਹਾਂ, ਇਸੇ ਤਰ੍ਹਾਂ ਜਿਹੜੇ ਮੁਸਲਮਾਨ ਵੀਰ ਨੇ ਉਹ 34 ਵਾਰ ਪਹਿਲੀ ਵਾਰ ਕਹਿੰਦੇ ਨੇ ਅੱਲਾਹੁ ਅਕਬਰ ਅੱਲਾਹੁ ਅਕਬਰ ਅੱਲਾਹੁ ਅਕਬਰ ਅੱਲਾਹੁ ਅਕਬਰ, ਅਤੇ ਫਿਰ ਦੂਸਰੀ ਵਾਰ ਮਾਲਾ ਜਦੋਂ ਪੂਰੀ ਹੁੰਦੀ ਫਿਰ ਕਹਿੰਦੇ ਅੱਲਾਹ 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 ਅੱਲਾਹ, ਫਿਰ ਤੀਸਰੀ ਵਾਰ ਕਹਿੰਦੇ ਨੇ ਸੁਹਾਨ ਅੱਲਾਹ ਸੁਹਾਨ ਅੱਲਾਹ ਸੁਹਾਨ ਅੱਲਾਹ। ਹਰ ਧਰਮ ਦੇ ਵਿੱਚ ਡਿਫਰੈਂਟ ਡਿਫਰੈਂਟ ਤਰੀਕੇ ਦੱਸੇ ਨੇ ਪਰਮਾਤਮਾ ਨੂੰ ਯਾਦ ਕਰਨ ਦੇ। ਕੁਰਾਨ ਵਿੱਚ ਆਉਂਦਾ ਅੱਲਾਹ ਮੇਰਾ ਮਾਲਕ ਹੈ ਇਸ ਲਈ ਇਸ ਦੀ ਇਬਾਦਤ ਕਰੋ। ਭਾਵੇਂ ਬਹੁਤੀ ਦੁਨੀਆ ਮਾਲਾ ਫੇਰ ਕੇ ਪ੍ਰਭੂ ਦਾ ਸਿਮਰਨ ਕਰਦੇ ਨੇ, ਮਾਲਾ ਦੇ ਵਿੱਚ ਇਹ ਰਹਿੰਦੀ ਹੈ ਵੀ ਅਸੀਂ ਮਾਲਾ ਦੇ ਮਣਕੇ ਦਾ ਫੇਰੀ ਜਾਂਦੇ, ਸਾਡਾ ਧਿਆਨ ਬਾਹਰ ਰਹਿੰਦਾ, ਫਿਰ ਇਹ ਹੁੰਦਾ ਵੀ ਕਦੋਂ ਉਹ ਜਿਹੜਾ ਅਖੀਰਲਾ ਮਣਕਾ ਆਉਂਦਾ ਫਿਰ ਜਾ ਕੇ ਸਵਿੱਚ ਕਰਨੀ ਹੁੰਦੀ, ਉੱਧਰ ਧਿਆਨ ਰਹਿੰਦਾ। ਸੋ ਸਾਨੂੰ ਕੰਸੈਂਟਰੇਸ਼ਨ ਬਣਾਉਣ ਦੀ ਲੋੜ ਹੈ। ਮੈਂ ਇਹ ਨਹੀਂ ਕਹਿੰਦਾ ਕਿ ਮਾਲਾ ਫੇਰਨੀ ਮਾੜੀ ਗੱਲ ਹੈ, ਮੈਂ ਇਸ ਇਹਨਾਂ ਗੱਲਾਂ 'ਚ ਪੈਂਦਾ ਨਹੀਂ ਜਿੰਨੀ ਕਿ ਮੈਂ ਸਟੱਡੀ ਕੀਤੀ ਹੈ, ਕਿਉਂਕਿ ਜਦੋਂ ਬੰਦੇ ਨੂੰ ਲੱਗੀ ਹੋਵੇ ਭੁੱਖ ਭੁੱਖ ਲੱਗੀ ਆ ਪੂਰੀ ਜਾਨ ਘਟੀ ਜਾਂਦੀ ਹੈ, ਭੁੱਖ ਲੱਗੀ ਆ ਉਹਦੇ ਥਾਲੀ 'ਚ ਪਾ ਕੇ ਤੁਸੀਂ ਮਟਰ ਪਨੀਰ ਲਿਆਤਾ, ਸੁੱਕੀ ਆਲੂ ਦੀ ਸਬਜ਼ੀ ਲਿਆਤੀ, ਨਾਲ ਰਾਇਤਾ ਲਿਆਤਾ, ਨਾਲ ਸੈਲ ਲਿਆਤਾ, ਨਾਲ ਅਚਾਰ ਲਿਆਤਾ, ਨਾਲ ਗੰਢਾ ਲਿਆਤਾ, ਉਹ ਜਿਹੜੇ ਬੰਦੇ ਨੂੰ ਭੁੱਖ ਲੱਗੀ ਆ ਚਾਹੇ ਉਹ ਅਚਾਰ ਤੋਂ ਸ਼ੁਰੂ ਕਰਦੇ, ਚਾਹੇ ਰਾਇਤੇ ਤੋਂ ਸ਼ੁਰੂ ਕਰਦੇ, ਚੌਲਾਂ ਤੋਂ ਸ਼ੁਰੂ ਕਰਦੇ, ਰੋਟੀ ਤੋਂ ਸ਼ੁਰੂ ਕਰਦੇ, ਡਜ਼ਨ ਮੀਟ ਉਹਦੇ ਅੰਦਰ ਜਿਹੜੀ ਭੁੱਖ ਹੈ ਉਹ ਮਿਟਣੀ ਚਾਹੀਦੀ ਹੈ। ਜਦੋਂ ਸਾਡੇ ਅੰਦਰ ਤੜਫ ਲੱਗੀ ਹੋਵੇ ਨਾ ਪਰਮਾਤਮਾ ਨੂੰ ਮਿਲਣ ਦੀ, ਫਿਰ ਜੋ ਚਾਹੇ ਮਾਲਾ ਜਪੋ, ਚਾਹੇ ਬੋਲ ਕੇ ਕਰੋ, ਚਾਹੇ ਕੰਠ ਨਾ ਕਰੋ, ਜੋ ਮਰਜ਼ੀ ਕਰੋ, ਕੁਛ ਨਾ ਕੁਛ ਤਾਂ ਫਾਇਦਾ ਹੋਊਗਾ ਹੀ। ਕਈ ਲੋਕ ਬੋਲ ਬੋਲ ਕੇ ਗਾ ਕੇ ਕਰਦੇ ਨੇ, ਜਿਵੇਂ ਓਮ ਨਮੋ ਭਗਵਤੇ ਵਾਸੁਦੇਵਾ ਓਏ ਨਮੋ, ਜਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਤਨਾਮ ਸਤਨਾਮ, ਹੇ ਕ੍ਰਿਸ਼ਨ ਹੇ ਕ੍ਰਿਸ਼ਨ ਹੇ ਕ੍ਰਿਸ਼ਨ। ਸੋ ਇਹ ਕਈ ਲੋਕ ਬੋਲ ਬੋਲ ਕੇ ਕਰਦੇ ਨੇ, ਕਈ ਸਿਮਰਨ ਕੰਠ ਦੇ ਨਾਲ ਕਰਦੇ ਨੇ, ਕਈ ਹਿਰਦੇ ਦੇ ਨਾਲ ਕਰਦੇ ਨੇ, ਰਿਸ਼ੀ ਮੁਨੀ ਸਵਾਸਾਂ ਦੇ ਨਾਲ ਕਰਦੇ ਨੇ। ਸਾਰੇ ਹੀ ਤਰੀਕੇ ਆਪਣੀ ਥਾਂ ਦੇ ਵਧੀਆ ਨੇ, ਪਰ ਮੌਲਵੀ ਰੂਮ ਨੇ ਇੱਕ ਬਹੁਤ ਵਧੀਆ ਗੱਲ ਕਹੀ ਹੈ, ਮੌਲਾਨਾ ਰੂਮ ਨੇ ਕੀ ਕਿਹਾ, ਕਲੋਜ਼ ਯੂਅਰ ਆਈਜ਼ ਯੂਅਰ ਈਅਰ ਯੂਅਰ ਮਾਊਥ ਐਂਡ ਈਵਨ ਦੈਨ ਯੂ ਡੂ ਨਾਟ ਸੀ ਦਾ ਐਂਡ ਈਵਨ ਦੈਨ ਯੂ ਡੂ ਨਾਟ ਪਰਸੀਵ ਦਾ ਬਿਊਟੀ ਆਫ ਲਾਰਡ ਯੂ ਮੇ ਲਾਫ ਐਟ ਮੀ। ਉਹ ਕਹਿੰਦੇ ਆਪਣੀਆਂ ਅੱਖਾਂ ਕੰਨ ਤੇ ਮੂੰਹ ਬੰਦ ਕਰਕੇ ਨਾ ਪਰਮਾਤਮਾ ਦਾ ਸਿਮਰਨ ਕਰੋ, ਜੇ ਫਿਰ ਵੀ ਪਰਮਾਤਮਾ ਦੇ ਦੀਦਾਰ ਨਾ ਹੋਏ ਨਾ ਤਾਂ ਤੁਸੀਂ ਮੇਰੇ ਤੇ ਬੇਸ਼ੱਕ ਮੇਰਾ ਮਖੌਲ ਲੜਾਈਓ ਵੀ ਐਵੇਂ ਪਖੰਡੀ ਸੀਗਾ, ਝੂਠ ਬੋਲਦਾ ਸੀ। ਕਬੀਰ ਸਾਹਿਬ ਕਹਿੰਦੇ ਨੇ ਤਨ ਥਿਰ ਸਰੀਰ ਥਿਰ ਫਿਕਸ ਕਰੋ, ਮਨ ਥਿਰ ਮਨ ਨੂੰ ਵੀ ਟਿਕਾਓ, ਬਚਨ ਥਿਰ ਸੋਚ ਵੀ ਬਕਰੋ, ਸੁਰਤ ਨਿਰਤ ਥਿਰ ਹੋਏ, ਕਹੇ ਕਬੀਰ ਉਸ ਪਲ ਕੋ ਕਲਪ ਨਾ ਪਾਵੇ ਕੋਈ। ਜਦੋਂ ਅਸੀਂ ਆਪਣੇ ਮਨ ਨੂੰ ਟਿਕਿਆ ਕੇ ਸਰੀਰ ਨੂੰ ਟਿਕਿਆ ਕੇ ਉਸ ਪਰਮਾਤਮਾ ਦਾ ਸਿਮਰਨ ਕਰਦੇ ਹਾਂ, ਉਹਦਾ ਤਸੱਬਰ ਰੱਖਦੇ ਹਾਂ, ਉਹਦੇ ਨਾਲ ਸਾਡਾ ਛੇਤੀ ਫਾਇਦਾ ਹੋ ਜਾਏਗਾ। ਕਬੀਰ ਸਾਹਿਬ ਇਹੀ ਕਰਕੇ ਕਹਿੰਦੇ ਨੇ ਤਨ ਮਨ ਬਚਨ ਸੁਰਤ ਨਿਰਤ ਨੂੰ ਪੂਰੀ ਤਰ੍ਹਾਂ ਇਕਾਗਰ ਕਰਕੇ ਇੱਕ ਪਲ ਦਾ ਸਿਮਰਨ ਵੀ ਖਿੜੇ ਹੋਏ ਖਿਆਲ ਨਾਲੋਂ ਕਿਤੇ ਵਧੀਆ। ਜੇ ਅਸੀਂ ਪਾਠ ਕਰੀਏ ਨੇ ਧਿਆਨ ਸਾਡਾ ਬਾਹਰ ਹੈ, ਉਹਦੇ ਨਾਲੋਂ ਧਿਆਨ ਨੂੰ ਕੰਸੈਂਟਰੇਟ ਕਰਕੇ ਜਦੋਂ ਅਸੀਂ ਸਿਮਰਨ ਕਰਦੇ ਹਾਂ ਜੇ ਥੋੜੇ ਸਮੇਂ ਲਈ ਕਰੋ ਉਹ ਵੀ ਜ਼ਿਆਦਾ ਵਧੀਆ। ਕਬੀਰ ਸਾਹਿਬ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਸਾਨੂੰ ਸਿਮਰਨ ਇੰਨੇ ਪਿਆਰ ਨਾਲ ਕਰਨਾ ਚਾਹੀਦਾ, ਇੰਨਾ ਸਾਨੂੰ ਪਿਆਰ ਹੋਣਾ ਚਾਹੀਦਾ, ਲਗਨ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਮਛਲੀ ਪਾਣੀ ਤੋਂ ਬਿਨਾਂ ਇੱਕ ਮਿੰਟ ਨਹੀਂ ਨਾ ਰਹਿ ਸਕਦੀ, ਇਸੇ ਤਰ੍ਹਾਂ ਹੀ ਅਸੀਂ ਵੀ ਪਰਮਾਤਮਾ ਨੂੰ ਯਾਦ ਕਰਨ ਤੋਂ ਬਿਨਾਂ ਨਾ ਰਹੀਏ। ਸਿਮਰਨ ਸੁਰਤ ਲਗਾਏ ਕੇ ਮੁਖ ਤੇ ਕਛੂ ਨਾ ਬੋਲ, ਬਾਹਰ ਕੇ ਪਟ ਬੰਦ ਕਰ ਅੰਦਰ ਕੇ ਪਟ ਖੋਲ। ਬਾਹਰਲੇ ਧਿਆਨ ਛੱਡ ਕੇ ਤੁਸੀਂ ਅੰਦਰ ਦੇ ਵੱਲ ਆਪਣੀ ਅੱਖਾਂ ਖੋਲੋ। ਜੀਸਸ ਕ੍ਰਾਈਸਟ ਨੇ ਕਿਹਾ ਸੀਗਾ, ਯੂ ਕੈਨ ਹਾਰਡਲੀ ਲਿਵ ਔਨ ਬ੍ਰੈਡ ਅਲੋਨ, ਰੋਟੀ ਤੋਂ ਬਿਨਾਂ ਰਹਿਣਾ ਬੜਾ ਮੁਸ਼ਕਲ ਹੈ, ਪਰ ਜੇ ਭਜਨ ਸਿਮਰਨ ਕਰੀ ਜਾਓਗੇ, ਭਜਨ ਸਿਮਰਨ ਕਰੀ ਜਾਓਗੇ, ਤੁਸੀਂ ਕਦੇ ਨਹੀਂ ਮਰਦੇ, ਇਹ ਗੱਲ ਦੀ ਪੱਕੀ ਹੈ। ਗੁਰੂ ਅਰਜਨ ਸਾਹਿਬ ਨੇ ਕਿਹਾ ਸੀ, ਨਿਸ਼ਚਲ ਏਕ ਆਪ ਅਵਿਨਾਸ਼ੀ ਸੋ ਨਿਸ਼ਚਲ ਜੋ ਤਿਸੇ ਧਿਆਈ ਦਾ, ਬਾਈ ਸਿਮਰਨ ਅਲੋਨ ਯੂ ਗੈਟ ਦਾ ਰੀਅਲ ਸਾਊਂਡ ਕਰੰਟ ਵਿਚ ਲੀਡ ਅਸ ਟੂ ਦਾ ਗੋਡ ਵਿਚ ਲੀਡਸ ਅਸ ਟੂ ਗੋਡ, ਕਿ ਪਰਮਾਤਮਾ ਕੋਲ ਲੈਂਦਾ ਜੋ ਤੁਸੀਂ ਬੇਫਿਕਰ ਹੋ ਕੇ ਨਿਸ਼ਚਲ ਹੋ ਕੇ ਪਰਮਾਤਮਾ ਦਾ ਧਿਆਨ ਕਰਦੇ ਹੋ। ਪਰਮਾਤਮਾ ਦਾ ਧਿਆਨ ਜਿਹੜਾ ਹੈਗਾ ਪੂਰੀ ਸ਼ਰਧਾ ਪ੍ਰੇਮ ਤੇ ਬੇਫਿਕਰ ਹੋ ਕੇ ਫਿਕਸ ਕਰਕੇ ਧਿਆਨ ਬਾਹਰੋਂ ਖਿਆਲ ਤੋੜ ਕੇ ਕਰੋ, ਉਦੋਂ ਵਧੀਆ ਹੈ। ਇਹ ਠੀਕ ਹੈ ਕਿ ਸਿਮਰਨ ਤਾਂ ਕਿਸੇ ਵੀ ਨਾਮ ਦਾ ਕੀਤਾ ਜਾ ਸਕਦਾ, ਪਰ ਰੂਹਾਨੀਅਤ ਇਹ ਗੱਲ ਕਹਿੰਦੀ ਹੈ ਕਿ ਪੂਰਨ ਸੰਤ ਸਤਿਗੁਰੂ ਦੁਆਰਾ ਦਿੱਤੇ ਨਾਮ ਦਾ ਸਿਮਰਨ ਅਸਲੀ ਫਾਇਦਾ ਕਰਦਾ, ਉਹਦੇ ਮੰਤਰ ਦਾ ਫਾਇਦਾ। ਇਸ ਗੱਲ ਦਾ ਵੀ ਗੁਰੂ ਮੰਤਰ ਦਾ ਕੀ ਇੰਪੋਰਟੈਂਸ ਹੈ, ਭਗਵਤ ਗੀਤਾ ਦੇ ਵਿੱਚ ਭਗਵਤ ਗੀਤਾ ਦੇ ਜਿਹੜਾ ਚੈਪਟਰ ਪੰਜਵਾਂ ਹੈ ਨਾ, ਉਹਦੇ ਵਿੱਚ ਲਾਰਡ ਕ੍ਰਿਸ਼ਨ ਨੇ ਅਰਜੁਨ ਨੂੰ ਸਮਝਾਇਆ ਕਿ ਬਾਈ ਪ੍ਰੈਕਟਿਸਿੰਗ ਦਾ ਗੁਰੂ ਮੰਤਰ ਆਲ ਦਾ ਡਿਫੀਕਲਟੀਜ਼ ਆਫ ਦਾ ਵਰਲਡ ਆਰ ਰਿਮੂਵਡ, ਸੋ ਯੂਅਰ ਡੇਲੀ ਡਿਊਟੀ ਇਜ਼ ਟੂ ਪ੍ਰੇ ਬਿਫੋਰ ਦਾ ਲਾਰਡ। ਗੁਰੂ ਦਾ ਮੰਤਰ, ਕਬੀਰ ਸਾਹਿਬ ਸਮਝਾਉਂਦੇ ਨੇ ਕਿ ਵੀ ਗੁਰੂ ਦੇ ਮੰਤਰ ਦੀ ਕੀ ਇੰਪੋਰਟੈਂਸ ਹੈ। ਉਹ ਕਹਿੰਦੇ ਜਿਹੜਾ ਬਿਨਾਂ ਗੁਰੂ ਤੋਂ ਕੋਈ ਨਾਮ ਦਾ ਜਾਪ ਕਰਦਾ ਨਾ, ਜਿਹਦਾ ਕੋਈ ਗੁਰੂ ਨਹੀਂ, ਉਹ ਆਪਣੀ ਮਰਜ਼ੀ ਨਾਲ ਜਿਹੜਾ ਵੀ ਕਿਤਾਬਾਂ 'ਚੋਂ ਨਾਮ ਦੇਖਿਆ ਉਹਨੂੰ ਜਪੀ ਜਾਂਦਾ, ਸਿਮਰਨ ਕਰੀ ਜਾਂਦਾ, ਉਹਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ। ਕਿਉਂ ਨਹੀਂ ਫਾਇਦਾ ਹੁੰਦਾ? ਕਬੀਰ ਸਾਹਿਬ ਇੱਕ ਐਗਜ਼ਾਮਪਲ ਦਿੰਦੇ ਨੇ ਕਿ ਇੱਕ ਜਿਹੜੀ ਪ੍ਰੋਸਟੀਚਿਊਟ ਹੈ, ਵੈਸ਼ਿਆ ਹੈ, ਜੇ ਉਹ ਕਹੇ ਮੈਂ ਸਤੀ ਹੋਣਾ ਤਾਂ ਕਿਹਨੂੰ ਆਪਣਾ ਹਸਬੈਂਡ ਕਹੂਗੀ, ਕਿਉਂਕਿ ਉਹਦੇ ਹਸਬੈਂਡ ਤਾਂ ਰੋਜ਼ਾਨਾ ਹੀ ਦਿਨ 'ਚ 50-50 ਹੁੰਦੇ ਨੇ। ਸੋ ਇਸ ਕਰਕੇ ਪਰਮਾਤਮਾ ਦਾ ਜਿਹੜਾ ਨਾਂ ਲੈਣਾ ਨਾ, ਉਹ ਗੁਰੂ ਮੰਤਰ ਕਿਸੇ ਪਰਫੈਕਟ ਲਿਵਿੰਗ ਗੁਰੂ ਤੋਂ ਲੈਣਾ ਜ਼ਰੂਰੀ ਹੈ। ਜਦੋਂ ਤੁਸੀਂ ਕਿਉਂ ਲੈਣਾ ਜ਼ਰੂਰੀ, ਕਿਉਂਕਿ ਉਹਦੇ ਵਿੱਚ ਉਹਦੀ ਆਪਦੀ ਮਿਹਨਤ ਕੀਤੀ ਹੁੰਦੀ ਹੈ, ਜਿਹੜੀ ਉਹਦੀ ਮਿਹਨਤ ਕੀਤੀ ਹੁੰਦੀ ਹੈ ਉਹਨੇ ਖੁਦ ਅੰਦਰੋਂ ਪ੍ਰਾਪਤ ਕੀਤਾ ਹੁੰਦਾ। ਜਿਹਦਾ ਭੰਡਾਰ ਭਰਿਆ ਹੋਊਗਾ ਉਹੀ ਦੇਊਗਾ ਨਾ, ਜਿਹੜਾ ਮੇਰੇ ਵਰਗਾ ਨੰਗ ਆ ਉਹ ਕੀ ਦੇਊਗਾ। ਸੋ ਭੰਡਾਰ ਭਰਿਆ ਹੋਣਾ ਚਾਹੀਦਾ ਤੇ ਦੇਣ ਦੀ ਸ਼ਕਤੀ ਹੋਣੀ ਚਾਹੀਦੀ ਹੈ। ਜਦੋਂ ਉਹ 'ਚ ਕੋਈ ਦੋ ਗੱਲਾਂ ਹੋਣਗੀਆਂ, ਉਦੋਂ ਜਦੋਂ ਅਸੀਂ ਮੰਤਰ ਲੈਂਦੇ ਹਾਂ उस मंत्र का सानू फायदा हुंदा है। मीरा बाई ने किन्नी सोहनी गल कही सी, पायो जी मैं राम रतन धन पायो, बस्त अमोलक दी मेरे सतगुरु, किरपा कर अपनायो, पायो जी मैं राम रतन धन पायो। मीरा बाई खुद उट्टी दी संत होके दस दी कि मैं जिहड़ा नाम दान लिया ना वो एक गुरु तो लिया, रविदास जी तो लिया, तो उन्हू पा के मैं मालो माल हो गई। देख लो जिस तरह बंदूक दे विचों गोली निकले ना, पिस्टल दे विचों गोली निकले, उही बंदे नू मार सकदी है, उही असर करदी है, जे गोली खिच के ऐ मारो उहदा असर कोई नहीं हुंदा। इसे तरह ही पूर्ण संत सतगुरु द्वारा दिते नाम का ही असर हुंदा है, क्योंकि उस मंत्र दे विच उन्हां दी अपनी मेहनत शामिल हुंदी है, उहदे भरे भंडार विचों दित्ता मंत्र ही असर करदा है। इहदी इक एग्जाम्पल दिंदे आ, इक वार किसी देश का राजा उन्हें तड़फ सी परमात्मा नाल मिलाप करन दी, ते किसी ने दस्या भी गुरु तो जाके मंत्र लो, वह कोई उस राज दे विच पहुंचा होया गुरु रहिंदा सी, पूर्ण संत सी, उहदे कोले गए ते जाके कहिंदे भी महाराज जी मैं परमात्मा नाल मिलाप करना चाहुंदा, कोई मैनू मंत्र दिओ जिहदे नाल मैं परमात्मा नाल मिलाप कर सकां। संत महापुरश महात्मा जी कहिंदे राजन तू राम नाम का सिमरन करिया कर। कहिंदा की जी? कहिंदा राम नाम का सिमरन करिया कर। वह कहिंदा राम नाम का यह तो मैं लखां वारी सुनिया, सारिया किताबा भरिया पईआं, रेडियो स्टेशन टीवी ते सारा कुछ राम नाम हुंदा, फिर उहनूं एड्डी दूर चल के आउण दी की लोड़ सीगी। वह कहिंदे राजन जिहड़ा तैनूं मैं कह रहा ना, हुण जिहड़ा तैनूं मैं कह रहा तूं उहदा सिमरन कर, तेरा बहुत फायदा होगा। उन्हूं गुस्सा आ गया राजे नूं, कहिंदा इहदा मतलब जे मैं किसी होर तो लै लैंदा, साडे उत्थे राज दे विच साडी राजधानी बथेरे संत ने, जे उहनां तों लैण दा उहदा फायदा नहीं होणा सी, तुहाडा ही फायदा होणा सी, इह किवें हो सकदा तुहाडा फायदा होवे? एक तुसीं मैनूं गल समझाओ वी तुहाडा क्यों फायदा होगा, दूजे का क्यों नहीं फायदा होगा, किताबां च पढ़ के क्यों नहीं राम नाम का मंत्र पढ़ के फायदा होगा? वह कहिंदा है संत कहिंदे कोई नहीं राजन, थोड़े दिन ठहर जा, मैं तैनूं इस गल का जवाब देऊंगा, हुण तू गुस्से च आ, तू अपने राज च जा, तैनूं मैं किसी दिन आके समझाऊंगा। वह चले गए राजा। कुछ दिनों तो बाद वह संत महात्मा उहदे राज विच गए, तो राजे ने उस तरह उहदा उहनां दी इज्जत मान कीती, कहा भी संघासन लो, उस आसन दे उत्ते बैठ गए। ते जदों आसन ते बैठे तो उस संतां ने उह महात्मा ने कहा कि पुलिस दे बंदिआं नूं, उत्थे पुलिस वाले भी खड़े हुंदे ने जिहनूं आपां सैनिक कह लैणे आ, कहिंदे साहिब सैनिको मैं तुहानूं हुक्म दिंदा राजे नूं गिरफ्तार करो। सैनिक सारे चुप करके खड़े रहे। महात्मा ने फिर दूसरी बार क्या कहना, मैं तुम सुनया नहीं मैं की क्या, मैं तुम कहना राजे नु फड़ लो गिरफ्तार करो। वह फिर नहीं बोले। राजे नु आ गया गुस्सा भी है, करी की जांदा? वह कहना तुसी करी के तो पागल हो गए, मैनू लगता तुसी ठीक नहीं हो। उन्हें उदी अपने राजे ने कहा मंत्र अपने सैनिकों को, कहते सैनिकों फड़ लो, कहते आसन तो उतार लो, घड़ीस के इन गिरफ्तार कर लो। फटाफट सैनिक भजे तो महात्मा ने बांह बन लिया, बन के थले उतार लिया। ते महात्मा जी जोर दी हस पे, कहिंदे राजन तेनू तेरे सवाल का जवाब मिल गया। वह कहिंदा जी मैं समझिया नहीं। कहिंदा देख कहा मैं भी सीगा भी राजे नू फड़ लो गिरफ्तार करो गिरफ्तार करो, ते कहा तेने भी गिरफ्तार करो, मेरे कहे का असर नहीं होया, तेरे का हो गया, क्योंकि तेरे को पावर है। इसे तरी परमात्मा के जिहड़े बंदे अंदर जी नू प्रगट कर लैंदे, उहनां कोल पावर हुंदी है, वह अपनी पावर के विचों जो किसी नू वंडदे ने उहदा असर हुंदा। सो किताबां पढ़ के कई बार असर नहीं हुंदा। हुण सवाल पैदा हुंदा है कि मैडिटेशन कदों करनी चाहिए है। देखो मैडिटेशन जदों मर्जी करो, मैं तुहानू देसी तरीके दस दिंदा। मैडिटेशन तो हर वक्त चलती रहनी चाहिए, जे कोई तुसी टीवी भी दे दो, बच्चे नू भी खड़ाने हो, गेम ते भी जाने हो, कार भी चलाने हो, कार ते ही बैठते हो, बजाय तुसी गुरदास मान दे गाने सुनी जाने हो, ते चक दे बंदूखां फट दे करदे ऐ करदे वाह करदे नंगे गंदे गाने सुन दी थां ते, उस वेले रेडियो ही ला लो कार दे विच, परमात्मा दा सिमरन चलदा रहे, उहदा तुहानूं मजा आउणा शुरू हो जू हौली 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 हौली। सो परमात्मा दा नां तां हर वक्त करो, पर जिहड़ा बैटर टाइम है ना उह हैगा अमृत वेले। अमृत वेले जो भी जागे भाग जागदे सुते, जिहड़े साडे सुते पे भाग ने, जो असीं सवेरे उठ के अमृत वेले परमात्मा दा नाम लैने आ, तां उहदे नाल साडा जिहड़ा हैगा कम छेती बन जांदा। क्यों छेती बन जांदा? देखो एक तां जो असीं सवेरे सवेरे उठदे हो ना, तां कारां दीआं चीक झाटां पैंदीआं, ना साडे कोई दरवाजे ते आ के साडा दरवाजा खड़काउंदा, ना कोई बच्चा रौला पाउंदा, ਉਸ ਵੇਲੇ ਸ਼ਾਂਤ ਮਾਹੌਲ ਹੁੰਦਾ ਅਤੇ ਉਸ ਵੇਲੇ ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ ਅਤੇ ਉਹਦੇ ਫਾਇਦੇ ਸਾਨੂੰ ਜ਼ਿਆਦਾ ਨੇ ਨਿਸਬਤ ਜਦੋਂ ਅਸੀਂ ਸ਼ਾਮ ਨੂੰ ਕਰੀਏ। ਸ਼ਾਮ ਨੂੰ ਅਸੀਂ ਥੱਕੇ ਟੁੱਟੇ ਕੰਮਾਂ ਤੋਂ ਆਉਂਦੇ, ਉਸ ਵੇਲੇ ਸਾਡਾ ਮਨ ਨਹੀਂ ਲੱਗਦਾ, ਭੁੱਖ ਲੱਗੀ ਹੁੰਦੀ ਹੈ, ਕਾਰਾਂ ਦਾ ਰੌਲਾ ਪਿਆ ਹੁੰਦਾ, ਘਰ 'ਚ ਚੀਂਗ ਚਿਹਾੜਾ ਪਿਆ ਹੁੰਦਾ, ਕੋਈ ਉੱਪਰ ਟੀ ਵੀ ਲਾਈ ਬੈਠਾ ਹੁੰਦਾ, ਕੋਈ ਥੱਲੇ ਟੀ ਵੀ ਲਾਈ ਬੈਠਾ ਹੁੰਦਾ। ਸੋ ਇਸ ਕਰਕੇ ਮੋਰਨਿੰਗ ਟਾਈਮ ਹਮੇਸ਼ਾ ਅੰਮ੍ਰਿਤ ਵੇਲਾ ਵਧੀਆ ਮੰਨਿਆ ਗਿਆ। ਪਰ ਜੇ ਅੰਮ੍ਰਿਤ ਵੇਲੇ ਟਾਈਮ ਨਹੀਂ ਮਿਲਦਾ, ਇਹਦਾ ਮਤਲਬ ਤਾਂ ਨਹੀਂ ਵੀ ਹੁਣ ਮੈਨੂੰ ਟਾਈਮ ਨਹੀਂ ਮਿਲਦਾ, ਫਿਰ ਮੈਂ ਕਦੋਂ ਕਰਾਂ ਕੀ? ਹਰ ਵਕਤ ਕਰੋ, ਹਰ ਵਕਤ ਕਰੋ। ਰਾਤ ਦੇਖੋ ਦੋ ਚੀਜ਼ਾਂ ਕਰੋ, ਸਵੇਰੇ ਉੱਠ ਕੇ ਭਜਨ ਸਿਮਰਨ ਕਰਨਾ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਕਰਨਾ। 2 ਮਿੰਟ ਬੈਠੋ, 4 ਮਿੰਟ ਬੈਠੋ, ਜਦੋਂ ਪਰਮਾਤਮਾ ਦਾ ਨਾਂ ਲੈ ਕੇ ਸੋਵੋਗੇ ਨਾ ਤਾਂ ਸਾਨੂੰ ਜਾਗ ਵੀ ਛੇਤੀ ਆ ਜਾਊਗੀ। ਜੇ ਅਸੀਂ ਦੋਸਤੀ ਕਲਯੁੱਗ ਦੇ ਨਾਲ ਪਾਈ ਹੈ, ਰਾਤ ਨੂੰ ਲੇਟ ਅਸੀਂ ਸੌਂਦੇ ਹਾਂ, ਕਲੱਬਾਂ 'ਚ ਜਾ ਕੇ ਸ਼ਰਾਬ ਪੀ ਕੇ ਡਾਂਸ ਕਰਦੇ ਹਾਂ, ਅਤੇ ਫਿਰ ਸਾਨੂੰ ਜਾਗ ਹੀ ਨਹੀਂ ਆਉਂਦੀ। ਜਦੋਂ ਜਾਗ ਨਹੀਂ ਆਉਂਦੀ, ਸਾਡੇ ਹਰ ਵਕਤ ਗੋਡੇ ਗਿੱਟੇ ਦੁਖਦੇ ਰਹਿਣ, ਤਾਂ ਅਸੀਂ ਚੌਂਕੜੀ ਕਦੋਂ ਮਾਰਾਂਗੇ? ਜਦੋਂ ਸਾਨੂੰ ਹਰ ਵਕਤ ਪੈਸੇ ਦੇ ਮਗਰ ਭੱਜਣ ਦੀ ਆਦਤ ਪਈ ਹੋਵੇ, ਵੀ ਮੈਂ ਤਾਂ ਉਹ ਕੰਮ ਕਰਨਾ ਆ ਕਰਨਾ, ਮੈਨੂੰ ਤਾਂ ਟਾਈਮ ਹੀ ਨਹੀਂ। ਟਾਈਮ ਨਹੀਂ ਸੀ ਕੋਈ ਗੱਲ ਨਹੀਂ ਭਾਈ ਸਾਹਿਬ, ਇਹੋ ਜਿਹੇ ਬੰਦੇ ਬਹੁਤ ਨੇ ਜਿਨ੍ਹਾਂ ਨੂੰ ਟਾਈਮ ਨਹੀਂ। ਫਿਰ ਇੱਕ ਦਿਨ ਇਕੱਠਾ ਹੀ ਟਾਈਮ ਮਿਲੂ, ਜਦੋਂ ਨੱਕ 'ਚ ਪਾ ਦੇਣਗੇ ਨਾਲੀਆਂ, ਢਿੱਡ ਤੁਹਾਡਾ ਪਾੜਿਆ ਹੋਊਗਾ, ਅਤੇ ਚਿੱਟੇ ਕੱਪੜੇ ਜਾਂ ਨੀਲੇ ਕੱਪੜੇ ਪਾ ਕੇ ਲੰਬੇ ਜਿਹੇ ਬਿਸਤਰੇ 'ਤੇ ਪਏ ਹੋਵੋਗੇ, ਫਿਰ ਡੀਕੋਗੇ ਵੀ ਮੈਂ ਤਾਂ ਸਾਰੀ ਜ਼ਿੰਦਗੀ ਐਵੇਂ ਖਰਾਬ ਕਰਤੀ, ਧੀਆਂ ਪੁੱਤਾਂ ਪਿੱਛੇ ਪੈਸੇ ਇਕੱਠੇ ਕਰਦਾ ਰਿਹਾ, ਆ ਪੈਸੇ ਤਾਂ ਸਾਡੇ ਕਿਸੇ ਕੰਮ ਨਹੀਂ ਆਉਣੇ। ਸੋ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਹੈ ਨਾ, ਜਿਵੇਂ ਕਹਿੰਦੇ ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉ ਬਣ ਫਲ ਪੱਕ ਪੌਏ ਗਰੇ, ਬਹੁਰ ਨਾ ਲਾਗੇ ਨਾਲ। ਸੋ ਜਿਸ ਤਰ੍ਹਾਂ ਇਹ ਕਿਹਾ ਜਾਂਦਾ ਵੀ ਦਰਖਤ ਦੀ ਇਗਜ਼ਾਮਪਲ ਦਿੱਤੀ ਹੈ ਗੁਰੂ ਸਾਹਿਬ ਨੇ, ਵੀ ਜਿਸ ਤਰ੍ਹਾਂ ਦਰਖਤ ਫਲ ਇੱਕ ਵਾਰੀ ਟੁੱਟ ਗਿਆ ਨਾ ਤੇ ਫਿਰ ਦਰਖਤ ਦੇ ਨਾਲ ਨਹੀਂ ਜੁੜਦਾ, ਇਸੇ ਤਰ੍ਹਾਂ ਹੀ ਜਿਹੜੇ ਸਾਨੂੰ ਗਿਣਤੀ ਦੇ ਸਾਹ ਮਿਲੇ ਨੇ, ਜਦੋਂ ਵੀ ਸਾਡਾ ਸਾਹ ਪੂਰਾ ਹੋ ਗਿਆ, ਸਾਨੂੰ ਇੱਕ ਸਕਿੰਟ ਰਹਿਣ ਦੀ ਮੁਹਲਤ ਨਹੀਂ, ਚਾਹੇ ਅਸੀਂ ਰੋਟੀ ਚੱਕ ਕੇ ਦੇਖਿਆ ਨਹੀਂ, ਕਈ ਵਾਰੀ ਅਸੀਂ ਰੋਟੀ ਚੱਕ ਕੇ ਮੂੰਹ 'ਚ ਪਾਉਂਦੇ ਹਾਂ, ਉੱਥੇ ਹੀ ਹਾਰਟ ਅਟੈਕ ਹੋ ਜਾਂਦਾ। ਕਾਰ ਦੇ ਵਿੱਚ ਪੈਰ ਰੱਖਦੇ ਹਾਂ, ਬੇਅੰਤ ਸਿੰਘ ਨੇ ਚੀਫ ਮਿਨਿਸਟਰ ਪੰਜਾਬ ਨੇ ਰੱਖਿਆ ਸੀ, ਉਹਦੀ ਬੰਬ ਬਲਾਸਟ ਹੋ ਗਿਆ, ਮੌਤ ਦਾ ਕੋਈ ਪਤਾ ਕਦੋਂ ਹੋਣੀ ਹੈ? ਸੋ ਜਿਹੜੀ ਸਾਡੀ ਬੇਨਜ਼ੀਰ ਭੁੱਟੋ ਹੈ, ਜਲਸੇ ਤੋਂ ਕਰਕੇ ਬਾਹਰ ਆਰਾਮ ਨਾਲ ਕਾਰ 'ਚ ਬੈਠੀ, ਜਦੋਂ ਇਕੱਠ ਹੋਇਆ ਕਾਰ ਦਾ ਬੋਲ ਖੋਲ ਕੇ ਨਿਕਲੀ, ਉੱਥੋਂ ਹੀ ਸ਼ੂਟ ਕਰਤਾ ਮਰ ਗਈ। ਸੋ ਮੌਤ ਦਾ ਕੋਈ ਸਮਾਂ ਨਹੀਂ, ਇਹ ਤਾਂ ਜਿੰਨਾ ਚਿਰ ਸਾਹ ਚੱਲਦਾ ਉਹਦਾ ਫਾਇਦਾ ਉਠਾ ਲਓ। ਇਹ ਨਾ ਸੋਚੋਗੇ 70 ਦਾ ਹੋ ਗਿਆ, 80 ਦਾ ਹੋ ਗਿਆ, 50 ਦਾ ਹੋ ਗਿਆ, ਜਿਹੜੀ ਜਵਾਨੀ ਦੇ ਵੇਲੇ ਕਰ ਲਓਗੇ ਤਾਂ ਵਧੀਆ, ਜੇ ਨਹੀਂ ਹਾਲੇ ਵੀ ਕੁਛ ਨਹੀਂ ਵਿਗੜਿਆ। ਹਾਲੇ ਅਸੀਂ ਕਹਿੰਦੇ, ਪਹਿਲਾਂ ਤਾਂ ਅਸੀਂ ਕਹਿੰਦੇ ਜੀ ਦੇਖੋ ਜੀ ਭਜਨ ਸਿੰਘ ਨੂੰ ਟਾਈਮ ਹੀ ਨਹੀਂ ਮਿਲਦਾ, ਨੌਕਰੀ 'ਤੇ ਜਾਣੇ ਹਾਂ, ਥੱਕੇ ਟੁੱਟੇ ਆਉਣੇ ਹਾਂ, ਫਿਰ ਨਿਆਣੇ ਹੋ ਗਏ, ਉਹ ਨਿਆਣਿਆਂ ਦੀ ਵੀ ਤਾਂ ਦੇਖਣਾ ਜੀ, ਉਹਨਾਂ ਨੂੰ ਰੋਟੀ ਪਾਣੀ ਦੇਣਾ, ਨਿਆਣਿਆਂ ਦਾ ਫਿਰ ਵਿਆਹ ਵੀ ਤਾਂ ਕਰਨਾ, ਫਿਰ ਵਿਆਹ ਕਰਕੇ ਪੋਤੇ ਪੋਤੀਆਂ ਦੋਹਤੇ ਦੋਹਤੀਆਂ ਨੂੰ ਵੀ ਸਕੂਲ ਛੱਡ ਕੇ ਆਉਣਾ, ਜੇ ਚੱਲੀ ਚਲੋ ਤੁਸੀਂ ਉਹ ਭੇੜ ਚੱਲਦੇ ਆ, ਚੱਲੀ ਚਲੋ ਫਿਰ ਅਖੀਰ 'ਚ ਖਾਲੀ ਹੱਥ ਆਏ ਸੀ, ਖਾਲੀ ਹੱਥ ਚਲੇ ਜਾਓਗੇ। ਸੋ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਔਰ ਮੈਂ ਤਾਂ ਇਹ ਕਹਿਣਾ ਕਿ ਜਿਹੜਾ ਭਜਨ ਹੈ ਨਾ, ਦੇਖੋ 3 ਚੀਜ਼ ਆਪਾਂ ਕਿਹਾ ਸੀ, ਸਿਮਰਨ, ਧਿਆਨ ਅਤੇ ਧੁਨ। ਸਿਮਰਨ ਜਿਹੜਾ ਹੈਗਾ, ਕਈ ਲੋਕ ਇਕੱਲੇ ਸਿਮਰਨ ਕਰਦੇ ਨੇ, ਉਹ ਭਜਨ ਨਹੀਂ ਕਰਦੇ, ਆਪਣੀਆਂ ਅੱਖਾਂ ਦੇ ਉੱਤੇ ਕੰਸਨਟ੍ਰੇਟ ਨਹੀਂ ਕਰਦੇ। ਇਹਦੀ ਇੱਕ ਐਗਜ਼ਾਮਪਲ ਇਹ ਹੈ ਵੀ ਜਿਵੇਂ ਆਪਾਂ ਰੋਟੀ ਬਣਾ ਲਈਏ, ਭੋਜਨ ਤਿਆਰ ਕਰ ਲਈਏ, ਭੋਜਨ ਪਲੇਟ 'ਚ ਪਿਆ, ਤੁਹਾਡੀ ਭੁੱਖ ਮਰ ਜੂਗੀ? ਕਦੇ ਨਹੀਂ। ਭੋਜਨ ਨਾਲ ਸਾਡੀ ਭੁੱਖ ਉਦੋਂ ਹੀ ਮਰੂਗੀ ਜਦੋਂ ਅਸੀਂ ਭੋਜਨ ਚੱਕ ਕੇ ਪਾਵਾਂਗੇ ਅਤੇ ਫਿਰ ਹਜ਼ਮ ਕਰਾਂਗੇ। ਇਸੇ ਤਰ੍ਹਾਂ ਜਿਹੜਾ ਸਿਮਰਨ ਕਰਦੇ ਹਾਂ, ਕਰੀ ਜਾਂਦੇ, ਉਹਦਾ ਤਾਂ ਫਾਇਦਾ ਜਦੋਂ ਸਿਮਰਨ ਦੇ ਉੱਤੇ ਅਸੀਂ ਆਪਣਾ ਧਿਆਨ ਨੂੰ ਟਿਕਾਵਾਂਗੇ ਅਤੇ ਜਦੋਂ ਅਸੀਂ ਧਿਆਨ ਦੇ ਉੱਤੋਂ ਉਸ ਨੂੰ ਹਜ਼ਮ ਕਰਾਂਗੇ ਅਤੇ ਉਹ ਸੁਰ ਧੁਨ ਨੂੰ ਸੁਣਾਂਗੇ, ਤਾਂ ਸਾਡਾ ਫਾਇਦਾ। ਇਕੱਲੇ ਭੋਜਨ ਦਾ ਨਹੀਂ, ਇਕੱਲੇ ਸਿਮਰਨ ਦਾ ਨਹੀਂ। ਕਈ ਲੋਕ ਕਹੀ ਜਾਂਦੇ ਨੇ ਸਿਮਰਨ ਕਰੀ ਜਾਂਦੇ, ਕਿਤਾਬਾਂ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਪੜ੍ਹਦੇ ਨੇ, ਕਦੇ ਉਹਨਾਂ ਨੇ ਧਿਆਨ ਟਿਕਾਇਆ ਨਹੀਂ। ਅਸੀਂ ਅੱਖਾਂ ਮੀਚ ਕੇ ਜਦੋਂ ਕੋਈ ਗੱਲ ਸੁਣਦੇ ਹਾਂ ਉਹਦਾ ਅਲੱਗ ਨਜ਼ਾਰਾ ਹੁੰਦਾ। ਕੀਰਤਨ ਅਸੀਂ ਕਰਦੇ ਹਾਂ ਬਹੁਤ, ਗੁਰਦੁਆਰੇ ਸਾਹਿਬ 'ਚ ਜਾਂਦੇ ਹਾਂ, ਮੰਦਰ 'ਚ ਜਾਂਦੇ, ਢੋਲਕੀ ਛੈਣੇ ਬਾਜੇ, ਕਿੰਨਾ ਕੁਛ ਵੱਜਦੇ ਨੇ, ਉਹ ਕੀਰਤਨ ਜਿਹੜਾ ਹੈਗਾ ਉਹ ਸਾਡੇ ਅੰਦਰ ਹੋ ਰਿਹਾ, ਅੰਦਰ ਆਵਾਜ਼ਾਂ ਨੇ, ਗੱਡੀ ਦੀਆਂ ਵੀ ਆਉਣਗੀਆਂ, ਤੁਹਾਨੂੰ ਚਿੜੀ ਦੀਆਂ ਵੀ ਆਉਣਗੀਆਂ, ਜਿਹੜੇ ਬਾਜੇ ਨੇ ਇਹਨਾਂ ਦੀਆਂ ਵੀ ਆਉਣਗੀਆਂ, ਉਹਦਾ ਆਨੰਦ ਉਹ ਕਦੇ ਬੰਦ ਨਹੀਂ ਹੁੰਦੀਆਂ। ਪਰ ਜੇ ਭਾਈ ਜੀ ਜਾਂ ਪੰਡਿਤ ਜੀ ਬਾਜਾ ਬੰਦ ਕਰ ਦੇਣ, ਢੋਲਕ ਬੰਦ ਕਰ ਦੇਣ, ਸਾਨੂੰ ਉਹਦੀ ਕੀਰਤਨ ਬੰਦ ਹੋ ਜਾਂਦਾ, ਸਾਡਾ ਧਿਆਨ ਕੋਈ ਖਿਲਰ ਜਾਂਦਾ। ਸੋ ਸਾਨੂੰ ਜਿਹੜਾ ਕੀਰਤਨ ਹੈ ਅੰਦਰ ਸੁਣਨ ਦੀ ਲੋੜ ਹੈ। ਦੇਖ ਲਓ ਇਹ ਜਦੋਂ ਅਸੀਂ ਰੋਜ਼ਾਨਾ ਭਜਨ ਸਿਮਰਨ ਕਰਦੇ ਹਾਂ ਅਤੇ ਸਾਨੂੰ ਧੁਨ ਸੁਣਨੀ ਸ਼ੁਰੂ ਹੋ ਜਾਂਦੀ ਹੈ। ਇਹ ਨਾ ਸੁਣੋ ਵੀ ਉਹਨਾਂ ਦੇ ਕੋਈ ਚਿੱਟੇ ਕੱਪੜੇ ਪਾਏ ਹੋਣਗੇ, ਕੋਈ ਬਹੁਤ ਉੱਚੀ ਹੁੰਦੀ, ਕੋਈ ਵੀ ਸੁਣ ਸਕਦਾ। ਗੱਲ ਤਾਂ ਮਿਹਨਤ ਕਰਨ ਦੀ ਹੈ। ਜਿਸ ਤਰ੍ਹਾਂ ਕੋਈ IAS IPS ਅਫਸਰ ਜਿਹੜਾ ਮਿਹਨਤ ਕਰਦਾ, ਉਹ ਰਕਸ਼ਾ ਵਾਲੇ ਦਾ ਮੁੰਡਾ ਵੀ ਹੋ ਸਕਦਾ, ਉਹ ਮਜ਼ਦੂਰ ਦਾ ਮੁੰਡਾ ਵੀ ਹੋ ਸਕਦਾ, ਉਹ ਦੁਕਾਨਦਾਰ ਦਾ ਮੁੰਡਾ ਵੀ ਹੋ ਸਕਦਾ, ਉਹ ਖੇਤੀਬਾੜੀ ਜਿਹਨੇ ਮਿਹਨਤ ਕੀਤੀ ਉਹ ਅਫਸਰ ਬਣ ਗਿਆ, ਬਾਕੀ ਥੱਲੇ ਰਹਿ ਜਾਂਦੇ ਨੇ। ਕੋਈ ਖਿਲਾੜੀ ਹੈ, ਦੁਨੀਆਂ ਦੇ ਕਿੰਨੇ ਬੰਦੇ ਨੇ ਜਿਹੜੇ ਨੇ ਉਹ ਕ੍ਰਿਕਟ ਖੇਡਦੇ ਨੇ, ਕਿ ਸਾਰੇ ਖੇਡਦੇ ਨੇ, ਜੇ ਲੱਖਾਂ ਬੰਦੇ ਖੇਡਦੇ ਨੇ 11 ਬੰਦੇ ਮਸਾਂ ਨਿਕਲਦੇ ਨੇ, ਕਿਉਂਕਿ ਜਿਨ੍ਹਾਂ ਨੇ ਵੱਧ ਮਿਹਨਤ ਕੀਤੀ ਹੁੰਦੀ ਹੈ, ਪੂਰੀ ਰੂਲਸ ਨੂੰ ਫਾਲੋ ਕਰਕੇ ਦਿਨ ਰਾਤ ਮਿਹਨਤ ਕਰਦੇ ਨੇ, ਉਹਨਾਂ ਦਾ ਕੰਮ ਬਣ ਜਾਂਦਾ। ਇਸੇ ਤਰ੍ਹਾਂ ਹੀ ਜਿਹੜਾ ਭਜਨ ਸਿਮਰਨ ਜਿਹੜਾ ਬੰਦਾ ਕਰਦਾ, ਮਿਹਨਤ ਕਰਦਾ, ਪ੍ਰਾਇਓਰਟੀ ਦਿੰਦਾ, ਉਹਦਾ ਕੰਮ ਬਣ ਜਾਂਦਾ। ਉਹ ਫਿਰ ਖਾਲੀ ਨਹੀਂ ਹੁੰਦਾ, ਉਹਦੇ ਪਰਿਵਾਰ ਦੇ ਵਿੱਚ ਹਾਸਾ ਹੁੰਦਾ, ਉਹਦੇ ਪਰਿਵਾਰ ਵਿੱਚ ਪਿਆਰ ਹੁੰਦਾ, ਉਹਦੀ ਲੋਕ ਇੱਜ਼ਤ ਮਾਣ ਵੀ ਕਰਦੇ ਨੇ, ਅਤੇ ਉਹ ਆਪ ਵੀ ਅੰਦਰੋਂ ਖੁਸ਼ ਰਹਿੰਦਾ। ਜਿਸ ਤਰ੍ਹਾਂ ਕਹਿੰਦੇ ਨਾ ਵੀ ਉਹ ਜਿਉਂ ਤਿਲ ਮੇਂ ਤੇਲ ਹੈ ਚਕਮਕ ਮੇਂ ਆਗ ਤੇਰਾ ਪ੍ਰੀਤਮ ਤੁਝਮੇਂ ਜਾਗ ਸਕੇ ਤੋ ਜਾਗ। ਤਿਲਾਂ ਦੇ ਅੰਦਰ ਜਿਹੜਾ ਤੇਲ ਹੁੰਦਾ, ਦੁੱਧ ਦੇ ਅੰਦਰ ਜਿਹੜਾ ਮੱਖਣ ਹੁੰਦਾ, ਪੱਥਰ ਦੇ ਅੰਦਰ ਜਿਹੜੀ ਅਗਨੀ ਹੁੰਦੀ ਹੈ, ਇਸੇ ਤਰ੍ਹਾਂ ਪਰਮਾਤਮਾ ਸਾਡੇ ਅੰਦਰ ਹੈ। ਜਦੋਂ ਅਸੀਂ ਭਜਨ ਸਿਮਰਨ ਕਰਦੇ 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 ਉਸ ਪਰਮਾਤਮਾ ਦੇ ਅੰਦਰੋਂ ਦਰਸ਼ਨ ਕਰ ਲੈਂਦੇ ਹਾਂ, ਉਹਦੀ ਜੋਤ ਦੇ ਦਰਸ਼ਨ ਕਰ ਲੈਂਦੇ ਹਾਂ, ਤਾਂ ਸਾਡਾ ਰਹਿਣ ਸਹਿਣ ਦਾ ਢੰਗ ਹੀ ਡਿਫਰੈਂਟ ਹੋ ਜਾਂਦਾ। ਫਿਰ ਸਾਨੂੰ ਪਾਸਟ ਅਤੇ ਪ੍ਰੈਜੈਂਟ ਦਾ ਨਹੀਂ, ਦੁਨੀਆਂ ਨੂੰ ਪਾਸਟ ਦਾ ਪਤਾ ਅਤੇ ਪ੍ਰੈਜੈਂਟ ਦਾ ਪਤਾ, ਫਿਊਚਰ ਦਾ ਕਿਸੇ ਨੂੰ ਵੀ ਨਹੀਂ ਪਤਾ। ਪਰ ਜਿਹੜਾ ਬੰਦਾ ਮੈਡੀਟੇਸ਼ਨ ਕਰਦਾ, ਸਿਮਰਨ ਕਰਦਾ, ਜਿਹਨੇ ਆਪਣੀ ਥਰਡ ਆਈ ਖੋਲ ਲਈ, ਤਾਂ ਤੁਸੀਂ ਦੇਖ ਲਓ ਉਹ ਉਹਦੀ ਕੀ ਹੈ ਵੀ ਉਹਨੂੰ ਫਿਊਚਰ ਦਾ ਵੀ ਪਤਾ, ਉਹਨੂੰ ਮੌਤ ਦਾ ਵੀ ਪਤਾ ਲੱਗ ਜਾਂਦਾ। ਤੁਸੀਂ ਸਾਨੂੰ ਲੱਗੂਗਾ ਵੀ ਐਵੇਂ ਬਕਵਾਸ ਕਰਦਾ, ਬਿਲਕੁਲ ਸੱਚੀ ਗੱਲ ਹੈ। ਤੁਸੀਂ ਕਰਕੇ ਦੇਖੋ, ਤੁਹਾਨੂੰ ਮੌਤ ਐਗਜੈਕਟ ਪਤਾ ਹੋਊਗੀ ਕਦੋਂ ਉਹਨੇ ਤੁਹਾਡੇ ਹੱਥ 'ਚ ਹੋ ਜਾਂਦੀ ਹੈ, ਕਿਉਂਕਿ ਤੁਸੀਂ ਪਰਮਾਤਮਾ ਨੂੰ ਕੰਟਰੋਲ ਕਰਕੇ ਉਹਦੇ ਨਾਲ ਦੋਸਤੀ ਪਾ ਲਈ। ਅਤੇ ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਭਜਨ ਸਿਮਰਨ ਕਰਦੇ ਕਰਦੇ ਕੋਈ ਤੁਹਾਨੂੰ ਰੀਧੀ ਸਿੱਧੀਆਂ ਆ ਜਾਣ, ਥੋੜ੍ਹੀਆਂ ਪਾਵਰਾਂ ਆ ਜਾਂਦੀਆਂ, ਉਹ ਲੋਕਾਂ ਦੇ ਵਿੱਚ ਉਹਦਾ ਪ੍ਰਚਾਰ ਨਾ ਕਰੋ। ਜਿਵੇਂ ਬੈਂਕ ਦੇ ਵਿੱਚ ਅਸੀਂ 1,000 ਰੁਪਈਆ ਕਮਾਇਆ ਅਤੇ 1,000 ਰੁਪਈਆ ਖਰਚ ਲਿਆ, ਬੈਲੈਂਸ ਜ਼ੀਰੋ, ਪਰ ਜੇ ਅਸੀਂ ਥੋੜ੍ਹਾ ਵੀ ਕਮਾ ਲਿਆ ਅਤੇ 100 ਕਮਾਇਆ, 100 ਚੋਂ 80 ਖਰਚ ਕਰ ਲਏ, 20 ਬਚਾ ਲਏ, ਤਾਂ ਹੌਲੀ ਹੌਲੀ ਸਾਡਾ ਬੈਲੈਂਸ ਵਧੂਗਾ। ਸੋ ਇਸ ਕਰਕੇ ਕਹਿੰਦੇ ਨੇ ਜਿਵੇਂ ਸੈਂਟ ਦੀ ਸ਼ੀਸ਼ੀ ਹੁੰਦੀ ਹੈ ਨਾ, ਉਹਦਾ ਜੇ ਢੱਕਣ ਖੋਲ ਦੋਂਗੇ ਸੈਂਟ ਉੱਡ ਜੂਗਾ। ਇਸੇ ਤਰ੍ਹਾਂ ਜੇ ਸਾਡੇ ਕੋਲ ਕੋਈ ਕਰਾਮਾਤਾਂ ਆ ਜਾਣ, ਬਹੁਤੇ ਬੰਦਿਆਂ ਕੋਲ ਹੁੰਦੀਆਂ, ਉਹ ਕਰਾਮਾਤਾਂ ਸ਼ੋਅ ਨਹੀਂ ਸਾਨੂੰ ਕਰਨੀਆਂ ਚਾਹੀਦੀਆਂ, ਕਿਉਂਕਿ ਸਾਡਾ ਜਿਹੜਾ ਮੇਨ ਟਾਰਗੇਟ ਹੈ ਉਹ ਪਰਮਾਤਮਾ ਨਾਲ ਮਿਲਾਪ ਕਰਨਾ। ਇੱਕ ਗੱਲ ਹੋਰ ਹੀ ਮੈਂ ਇੰਪੋਰਟੈਂਟ ਦੱਸਣੀ ਚਾਹੁੰਦਾ ਮੈਡੀਟੇਸ਼ਨ ਦੀ, ਕਿ ਦੇਰ ਇਜ਼ ਨੋ ਸਬਸਟੀਟਿਊਸ਼ਨ ਆਫ ਮੈਡੀਟੇਸ਼ਨ। ਕਿ ਕਈ ਬੰਦੇ ਕਹਿੰਦੇ ਨੇ ਜੀ ਲਓ ਜੀ ਪਾਠ ਕਰਨ ਨੂੰ ਕੀ ਹੈ, ਚੌਂਕੜੀ ਮਾਰਨ ਨੂੰ ਕੀ ਹੈ। ਚੌਂਕੜੀ ਦੇ ਬਾਰੇ ਮੈਂ ਇੱਕ ਗੱਲ ਦੱਸਦਾ, ਚੌਂਕੜੀ ਜ਼ਰੂਰੀ ਨਹੀਂ ਵੀ ਚੌਂਕੜੀ ਮਾਰਨੀ ਹੈ, ਤੁਸੀਂ ਕੁਰਸੀ 'ਤੇ ਵੀ ਸਿੱਧਾ ਹੋ ਕੇ ਬੈਠ ਸਕਦੇ ਹੋ, ਇਹ ਵੀ ਭੁਲੇਖੇ 'ਚ ਨਹੀਂ ਵੀ ਚੌਂਕੜੀ ਮਾਰਨੀ ਹੈ। ਚੌਂਕੜੀ ਮਾਰਨੀ ਹੈ ਚੌਂਕੜੀ ਮਾਰ ਲਓ, ਪਰ ਐਂ ਨਹੀਂ ਵਾਰੀ ਵਾਰੀ ਕਦੇ ਉਹ ਲੱਤ ਸਿੱਧੀ ਕਰ ਲਈ, ਸ਼ੁਰੂ ਸ਼ੁਰੂ 'ਚ ਦਰਦ ਹੁੰਦਾ, ਕਦੇ ਖਾਜ ਹੋ ਗਈ, ਕਦੇ ਕੰਨ 'ਚ ਇੱਧਰ ਹੋ ਗਈ, ਕਦੇ ਇੱਧਰ ਹੋ ਗਿਆ, ਕਦੇ ਖਿਆਲ ਹੋ ਗਿਆ, ਫਿਕਰ ਨਾ ਕਰੋ। ਜੋ ਮਰਜ਼ੀ ਹੁੰਦਾ ਰਹੇ, ਤੁਸੀਂ ਆਪਣਾ ਟਾਈਮ ਪੂਰਾ ਦਿਓ, ਮੈਂ ਤਾਂ ਉਨਾ ਬੈਠਣਾ, ਘੰਟਾ, 2 ਘੰਟੇ, 3 ਘੰਟੇ ਬੈਠਣਾ ਹੀ ਬੈਠਣਾ, ਹੌਲੀ ਹੌਲੀ ਤੁਹਾਡਾ ਪਿਆਰ ਵੱਜੂਗਾ, ਫਿਰ ਤੁਹਾਨੂੰ ਇਹ ਦਰਦ ਵੀ ਨਹੀਂ ਕਰਦੇ, ਕੋਈ ਚੌਂਕੜੀਆਂ ਸਿੱਧੀਆਂ ਕਰਨ ਦੀ ਵੀ ਲੋੜ ਨਹੀਂ ਪੈਂਦੀ, ਸਿੱਧੀ ਵੱਜੂਗੀ। ਮੈਂ ਜਿਹੜੀ ਗੱਲ ਕਹੀ ਸੀ ਕਿ ਦੇਰ ਇਜ਼ ਨੋ ਸਬਸਟੀਚਿਊਟ ਆਫ ਮੈਡੀਟੇਸ਼ਨ, ਇਹਦਾ ਲੋਕਾਂ ਨੂੰ ਭੁਲੇਖਾ ਕਿ ਮੈਂ ਤਾਂ ਜੀ ਸੇਵਾ 'ਤੇ ਜਾ ਆਇਆ, ਮੈਂ ਤਾਂ ਜੀ ਸਤਸੰਗ ਜਾ ਆਇਆ, ਮੈਂ ਤਾਂ ਜੀ ਪੰਜ ਬਾਣੀਆਂ ਦਾ ਪਾਠ ਪੜ੍ਹ ਲਿਆ, ਮੈਂ ਤਾਂ ਜੀ ਸੁੰਦਰਕਾਂਡ ਦਾ ਪਾਠ ਪੜ੍ਹਨਾ, ਮੈਂ ਤਾਂ ਜੀ ਰੋਜ਼ ਜੋਤ ਜਗਾਉਣਾ, ਮੈਂ ਤਾਂ ਜੀ ਉੱਥੇ ਮਥੁਰਾ ਵਿੰਦਰਾਵਨ ਜਾਇਆ ਨਾ, ਮੈਂ ਤਾਂ ਜੀ ਉੱਥੇ ਬਿਆਸ ਜਾਇਆ ਨਾ, ਮੈਂ ਤਾਂ ਜੀ ਉੱਥੇ ਸਰੋਵਰ 'ਚ ਨਹਾਇਆ ਨਾ। ਇਹਦਾ ਕੋਈ ਹੱਲ ਨਹੀਂ, ਇਹਦਾ ਸਿਰਫ ਮੈਡੀਟੇਸ਼ਨ। ਦੂਜੀਆਂ ਚੀਜ਼ਾਂ ਦੀ ਸੇਵਾ ਕਰਦੇ ਹਾਂ, ਬਹੁਤ ਵਧੀਆ ਗੱਲ ਹੈ, ਸੇਵਾ ਵੀ ਕਰੋ, ਸਤਸੰਗ 'ਚ ਵੀ ਜਾਓ, ਗੁਰੂਆਂ ਦੀ ਕੰਪਨੀ ਵੀ ਕਰੋ, ਪਰ ਜੇ ਤੁਸੀਂ ਕਹੋ ਵੀ ਉਹਦੀ ਥਾਂ 'ਤੇ ਇਹਦੇ ਨਾਲ ਕੰਮ ਸਰਜੂ, ਨਹੀਂ, ਗੁਰੂਆਂ ਦੀ ਵੀ ਸੇਵਾ ਕਰੋ, ਸਤਸੰਗ 'ਚ ਵੀ ਜਾਓ, ਸੇਵਾ ਵੀ ਕਰੋ, ਚੰਗੇ ਵੀ ਬਣੋ, ਪਰ ਨਾਲ ਨਾਲ ਭਜਨ ਸਿਮਰਨ ਵੀ ਕਰੋ। ਜਦੋਂ ਵੀ ਖੇੜਾ ਛੁੱਟੂਗਾ ਭਜਨ ਸਿਮਰਨ ਕਰਕੇ, ਬਹੁਤੇ ਲੋਕਾਂ ਨੂੰ ਇਹ ਭੁਲੇਖ ਹੈ ਕਿ ਵੀ ਸਾਡੇ ਬਾਬਾ ਜੀ ਆਏ ਨੇ, ਸਾਡੇ ਉੱਥੇ ਦਰਸ਼ਨ ਕਰਨ ਚੱਲੀਏ, ਸਪੇਨ ਚਲੇ ਜਾਈਏ, ਇਟਲੀ ਚਲੇ ਜਾਈਏ, ਡੇਰੇ ਚਲੇ ਜਾਈਏ, ਉੱਥੇ ਚਲੇ ਜਾਈਏ, ਉਹ ਕਿੰਨੇ ਸਾਲ ਹੋ ਗਏ ਤੁਹਾਨੂੰ ਜਾਂਦਿਆਂ ਨੂੰ, ਕੋਈ ਫਾਇਦਾ ਵੀ ਹੋਇਆ? ਆਪਣੇ ਠੰਡੇ ਦਿਲ ਨਾਲ ਪੁੱਛ ਕੇ ਦੇਖੋ, ਫਾਇਦਾ ਉਹਨਾਂ ਦਾ ਹੀ ਹੋਇਆ ਜਿਹੜੇ ਅੰਦਰ ਵੜੇ ਨੇ। ਸੋ ਹਮੇਸ਼ਾ ਸਾਨੂੰ ਅੰਦਰ ਵੜ ਕੇ ਪਰਮਾਤਮਾ ਦਾ ਜਿਹੜਾ ਹੈਗਾ ਭਜਨ ਸਿਮਰਨ ਕਰਨਾ ਚਾਹੀਦਾ, ਤੇ ਜਦੋਂ ਤੁਸੀਂ ਸਿਮਰਨ ਕਰੋਗੇ ਫਿਰ ਤੁਸੀਂ ਹੋਰ ਦੇ ਹੋਰ ਬਣ ਜਾਓਗੇ। ਇਹ ਨਾ ਸੋਚੋ ਵੀ ਇਹਦੇ ਬੂਸ਼ਟ ਪਾਈ ਵੀ ਹੈ, ਟਾਈ ਲਾਈ ਹੈ, ਚਿੱਟਾ ਕਮੀਜ਼ ਨਹੀਂ ਪਾਇਆ, ਭਗਵਾਨ ਨਹੀਂ ਪਾਇਆ, ਲੰਬੇ ਵਾਲ ਨਹੀਂ ਰੱਖੇ, ਚ ਦਾੜੀ ਨਹੀਂ ਲੱਗੀ। ਜਿਹੜੇ ਮਰਜ਼ੀ ਦਫ਼ਤਰ 'ਚ ਹੋਵੋ, ਕੋਈ ਕੰਮ ਕਰਨ ਵਾਲਾ ਵੀ ਪਰਮਾਤਮਾ ਨਾਲ ਮਿਲ ਸਕਦਾ, ਕੋਈ ਮਜ਼ਦੂਰ ਵੀ ਮਿਲ ਸਕਦਾ, ਕੋਈ ਜੁੱਤੀਆਂ ਗੰਢਣ ਵਾਲਾ ਵੀ ਮਿਲ ਸਕਦਾ, ਕੋਈ ਜਿਹੋ ਜਿਹੇ ਮਰਜ਼ੀ ਕੱਪੜੇ ਹੋ, ਪਹਿਰਾਵਿਆਂ ਨਾਲ ਨਹੀਂ ਪਰਮਾਤਮਾ ਨੂੰ ਪਤਾ ਲੱਗਦਾ। ਮਿਹਨਤ ਜਿਹੜਾ ਵੀ ਕਰੂਗਾ ਸ਼ਰਧਾ ਨਾਲ, ਪ੍ਰੇਮ ਨਾਲ, ਨਫ਼ਰਤ ਉਹਦਾ ਭਾਂਡਾ ਵੀ ਸਾਫ਼ ਹੋਣਾ ਚਾਹੀਦਾ, ਨਿੰਦਿਆ ਚੁਗਲੀ ਹੇਰਾ ਫੇਰੀ ਬੇਈਮਾਨੀ ਵੀ ਨਹੀਂ ਹੋਵੇ, ਫਿਰ ਉਹਦੇ ਨਾਲ ਚੜ੍ਹਾਈ ਹੁੰਦੀ ਹੈ, ਫਿਰ ਪਰਮਾਤਮਾ ਨਾਲ ਮਿਲਾਪ ਹੁੰਦਾ। ਸੋ ਮੈਂ ਇੰਨਾ ਕੀ ਕੁਛ ਕਹਿਣਾ ਸੀਗਾ। ਸੋ ਹੁਣ ਤੁਸੀਂ ਮੇਰੇ ਖਿਆਲ ਕਿੰਨੇ ਕੁ ਮਿੰਟ ਰਹਿ ਗਏ, 5 ਮਿੰਟ ਅਬਾਊਟ 8 ਮਿੰਟ ਆ, ਚਲੋ ਆਪਾਂ ਹੋਰ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਕਿਉਂਕਿ ਲੰਬਾ ਇਹ। ਸੋ ਗੱਲ ਸਿਰਫ ਨਟਸ਼ਲ ਇਹ ਗੱਲ ਕਰੀਏ ਵੀ ਨਾਗਾ ਨਾ ਪਾਓ। ਮੇਰੇ ਇੱਕ ਫਰੈਂਡ ਆਏ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਅਸੀਂ ਰਾਤ ਨੂੰ 2 ਵਜੇ ਤੱਕ ਬੈਠੇ ਗੱਲਾਂ ਕਰਦੇ ਰਹੇ, ਤੇ ਜਦੋਂ ਸਵੇਰੇ ਉੱਠਣ ਦਾ ਮੌਕਾ ਹੋਇਆ ਉਹ ਸਵੇਰੇ ਬੈਠੇ ਪਾਠ 'ਤੇ ਬੈਠੇ ਸੀ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਰਾਤ ਆਪਾਂ ਬਹੁਤ ਲੇਟ ਹੋਏ ਹਾਂ, ਉਹ ਕਹਿੰਦੇ ਸਾਨੂੰ ਰਾਤ ਗੱਲਾਂ ਮਾਰਨ ਬਾਰੇ ਸੋਚਣਾ ਚਾਹੀਦਾ ਸੀ, ਡਜ਼ਨਟ ਮੈਟਰ, ਹੁਣ ਕੰਮ 'ਤੇ ਜਾਣਾ ਨਹੀਂ। ਮੈਂ ਕਿਹਾ ਫਿਰ ਕੰਮ 'ਤੇ ਕਿਵੇਂ ਜਾਊਂਗੇ? ਕਹਿੰਦੇ ਨਹੀਂ ਜਾਂਦੇ, ਵੱਧ ਤੋਂ ਵੱਧ ਪੈਸਿਆਂ ਦਾ ਨੁਕਸਾਨ ਹੋਜੂਗਾ। ਕਮਰੇ 'ਚੋਂ ਉਦੋਂ ਹੀ ਨਿਕਲਣਾ ਜੇ ਤੁਸੀਂ ਤਰੱਕੀ ਕਰਨੀ, ਕਮਰੇ 'ਚੋਂ ਉਦੋਂ ਹੀ ਨਿਕਲਣਾ ਜਦੋਂ ਤੁਸੀਂ ਪੂਰਾ ਸਿਮਰਨ ਭਜਨ ਕਰ ਲਿਆ। ਜਿੰਨਾ ਚਿਰ ਤੱਕ ਤੁਸੀਂ ਭਜਨ ਸਿਮਰਨ ਨੂੰ ਪ੍ਰਿਓਰਟੀ ਨਹੀਂ ਦਿੰਦੇ, ਉਹਦੀ ਇੰਪੋਰਟੈਂਸ ਨਹੀਂ ਸਮਝਦੇ, ਉਨਾ ਚਿਰ ਆਈ ਚਲਾਈ ਹੈ। ਦੇਖੋ ਨਾ, ਜੇ ਹੁਣ ਆਪਾਂ ਗੱਲ ਕਰੀਏ, ਇਮਰਾਨ ਖਾਨ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਿਆ, ਜੇ ਕ੍ਰਿਕਟ ਦਾ ਬੈਸਟ ਕ੍ਰਿਕਟ ਦਾ ਪਲੇਅਰ ਸੀ, ਵਰਲਡ ਕੱਪ ਜਿੱਤਿਆ ਸੀ, ਜਾਂ ਸਾਡੇ ਨਵਜੋਤ ਸਿੰਘ ਸਿੱਧੂ ਸਿਕਸਰ ਹੁੰਦਾ ਸੀਗਾ, ਜਾਂ ਕਪਿਲ ਸ਼ਰਮਾ ਲਗਾ ਲਓ, ਜਾਂ ਸਚਿਨ ਤੇਂਦੁਲਕਰ ਲਗਾ ਲਓ, ਪਲੇਅਰ ਤਾਂ ਹੋਰ ਵੀ ਬਹੁਤ ਸੀਗੇ। ਇਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ। ਜਿਵੇਂ ਮੈਂ ਉਹਦੀ ਐਗਜ਼ਾਮਪਲ ਦਿੰਦਾ ਸੀ ਨਾ, ਉਹਦੀ ਰੋਨਾਲਡੋ ਦੀ ਜਿਹੜਾ ਫੁੱਟਬਾਲ ਦਾ ਸੋਕਰ ਦਾ ਪਲੇਅਰ ਹੈ ਪੁਰਚੁਗੀਜ਼ ਦਾ, ਉਹ ਲੋਕ ਗੇਮ ਖੇਡ ਕੇ ਆ ਕੇ ਘਰੇ ਆਰਾਮ ਕਰਦੇ ਨੇ, ਪਾਰਟੀ 'ਤੇ ਆ ਕੇ ਆਰਾਮ ਕਰਦੇ ਨੇ, ਪਾਰਟੀ 'ਤੇ ਚਲੇ ਜਾਵੇ ਗੇਮ ਕਰ, ਸਿੱਧਾ ਜਾ ਕੇ ਜਿੰਮ 'ਚ ਜਾ ਕੇ ਪ੍ਰੈਕਟਿਸ ਕਰਦਾ। ਜਦੋਂ ਅਸੀਂ ਪੂਰੀ ਲਗਨ ਦੇ ਨਾਲ, ਸ਼ਰਧਾ ਦੇ ਨਾਲ, ਮਿਹਨਤ ਦੇ ਨਾਲ ਅਸੀਂ ਕੰਮ ਕਰਦੇ ਹਾਂ ਨਾ, ਫਿਰ ਸਾਡਾ ਕੰਮ ਬੰਦ ਹੈ। ਜਦੋਂ ਅਸੀਂ ਕੰਮ ਬੰਦ ਹੈ ਫਿਰ ਸਾਨੂੰ ਕੋਈ ਰੋਕ ਨਹੀਂ ਸਕਦਾ। ਪਰ ਮੈਂ ਇਹ ਗੱਲ ਬਿਲਕੁਲ ਨਹੀਂ ਕਿਹਾ ਕਿ ਭਾਗਵਤ ਧਾਰਮਿਕ ਕਿਤਾਬਾਂ ਨਹੀਂ ਪੜ੍ਹਨੀਆਂ, ਜਾਂ ਮਾਲਾ ਨਹੀਂ ਫੇਰਨੀ, ਜਾਂ ਬਾਣੀਆਂ ਦਾ ਪਾਠ ਨਹੀਂ ਕਰਨਾ, ਜਾਂ ਓਮ ਜਾਇ ਜਗਦੀਸ਼ ਨਹੀਂ ਕਰਨਾ, ਜਾਂ ਓਮ ਕਰਨਾ, ਜ਼ਰੂਰ ਕਰੋ, ਫਾਇਦਾ ਲਓ, ਪਰ ਨਾਲ ਨਾਲ ਆਪਣੇ ਗੁਰੂ ਦਾ ਧਿਆਨ ਵੀ ਧਰੋ। ਦੇਖੋ ਥੋੜ੍ਹੀ ਹੋਰ ਤਰੱਕੀ ਹੋਵੇ, ਹੋਰ ਤਰੱਕੀ ਹੋਵੇ, ਹੋਰ ਤਰੱਕੀ ਹੋਵੇ। ਜਿਵੇਂ ਮਾਂ ਬਾਪ, ਜਾਂ ਡਾਕਟਰ ਦੀ ਇਗਜ਼ਾਮਪਲ ਲੈ ਲਓ, ਜਿਹੜੇ ਬੰਦਿਆਂ ਨੂੰ ਸ਼ੂਗਰ ਦੀ ਬਿਮਾਰੀ ਹੈ, ਡਾਇਬੈਟਿਕ ਪੇਸ਼ੈਂਟ ਨੇ, ਉਹ ਜਦੋਂ ਤੁਸੀਂ ਆਪਣੀ ਮਿੱਠਾ ਖਾਣਾ ਬੰਦ ਕਰ ਦਿੰਦੇ ਹੋ, 8 ਦੇ ਉੱਤੋਂ 7 ਆ ਗਈ, ਤੁਸੀਂ ਡਾਕਟਰ ਨੂੰ ਕਹਿੰਦੇ ਹੋ ਵੀ 7 ਆ ਗਈ, ਕਹਿੰਦੇ ਵੈਰੀ ਗੁੱਡ, ਪਰ ਤੂੰ 6 'ਤੇ ਲੈ ਕੇ ਆ, ਉਹ ਹੋਰ ਮਿਹਨਤ ਕਰਦਾ 6 'ਤੇ, ਉਹ ਕਹਿੰਦੇ ਨਹੀਂ ਥੋੜ੍ਹੀ ਜਿਹੀ ਹੋਰ, 5.8 'ਤੇ ਲੈ ਕੇ ਆ। ਇਸੇ ਤਰ੍ਹਾਂ ਮਾਂ ਬਾਪ ਨੇ, ਬੱਚਾ ਮਿਹਨਤ ਕਰਦਾ, ਉਹ 80% ਨੰਬਰ ਲਿਆਇਆ, ਅਤੇ ਉਹਨੂੰ ਕਹਿੰਦੇ ਨੇ ਨਹੀਂ ਬੇਟਾ ਤੂੰ ਮਿਹਨਤ ਕਰ, 85 ਵੀ ਲਿਆ ਸਕਦਾ, ਮਿਹਨਤ ਕਰ ਤੂੰ 90 ਵੀ ਲਿਆ ਸਕਦਾ, ਹੋਰ 90 ਤੋਂ ਕਹਿੰਦੇ ਫਿਰ 95 ਵੀ ਲਿਆ ਸਕਦਾ, ਤੂੰ 100 ਕਿਉਂ ਨਹੀਂ ਲਿਆ ਸਕਦਾ। ਉਹ ਹੱਲਾਸ਼ੇਰੀ ਦੇਣੀ ਹੈ। ਸੋ ਇਸੇ ਤਰ੍ਹਾਂ ਹੀ ਸਾਨੂੰ ਆਪਣੇ ਆਪ 'ਚ ਤਰੱਕੀ ਕਰਨ ਦੀ ਲੋੜ ਹੈ। ਜ਼ਿੰਦਗੀ ਬੜੀ ਥੋੜ੍ਹੀ ਹੈ, ਇਹ ਭੁਲੇਖ ਹੈ। ਮੈਂ ਤਾਂ ਆਪਣੇ 'ਤੇ ਲਾਗੂ ਕਰਕੇ ਦੇਖਦਾ ਕਿ ਕਿਸੇ ਟਾਈਮ ਫੁੱਟਬਾਲ ਦੇ ਵਧੀਆ ਪਲੇਅਰ ਹੁੰਦੇ ਸੀਗੇ, ਇੰਟਰ ਜ਼ੋਨ ਯੂਨੀਵਰਸਿਟੀ ਦੇ ਪਲੇਅਰ ਵੀ ਯੂਨੀਵਰਸਿਟੀ ਦਾ ਖੇਡੇ ਵੀ ਆ, ਹਰਜੀਤ ਸਿੰਘ ਸਾਡੇ ਗਰੇਵਾਲ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਇਸ ਵੇਲੇ ਬਹੁਤ ਤਕੜੇ ਲੀਡਰ ਨੇ, ਕਈ ਇਲੈਕਸ਼ਨ ਲੜੀਆਂ, ਸਾਡੇ ਨਾਲ ਫੁੱਲਬੈਕ ਖੇਡਦੇ ਹੁੰਦੇ ਸੀਗੇ। ਸੋ ਇਸ ਤਰ੍ਹਾਂ ਉਦੋਂ ਕਿੱਕ ਬੜੀ ਜ਼ੋਰ ਦੀ ਵੱਜਦੀ ਸੀ, ਜੇ ਹੁਣ ਗੋਡੇ ਨਾਲ ਕਿੱਕ ਮਾਰੀਏ ਤਾਂ ਸ਼ਾਇਦ ਗੋਡੇ ਦਾ ਅੱਧਾ ਹਿੱਸਾ ਲੈ ਕੇ ਉੱਧਰ ਡਿੱਗ ਪਏ, ਉਹ ਕਿੱਥੇ ਗਏ ਤਾਕਤ? ਖਤਮ। ਜਿਹੜੇ ਕਾਲੇ ਬਾਲ ਸੀਗੇ, ਰੰਗ ਜੇ ਤਾਂ ਲਾ ਕੇ ਹੁਣ ਕਾਲੇ ਜੇ ਕਰੀ ਬੈਠੇ ਹਾਂ, ਪਰ ਵਿੱਚੋਂ ਤਾਂ ਸਾਰੇ ਚਿੱਟੇ ਹੀ ਨੇ, ਮੂੰਹ ਦੇ ਉੱਤੇ ਝੁਰੜੀਆਂ ਪੈ ਗਈਆਂ। ਜੇ ਇੰਨਾ ਟਾਈਮ ਬੜੀ ਛੇਤੀ ਨਿਕਲ ਗਿਆ ਤਾਂ ਜਿਹੜਾ ਥੋੜ੍ਹਾ ਮੋਟਾ ਬਚਿਆ ਉਹ ਵੀ ਨਿਕਲ ਜੂਗਾ। ਸੋ ਅਸੀਂ ਆਪਣੇ ਟਾਈਮ ਤੋਂ ਲਾਹਾ ਲਈਏ। ਜਿਹੜੇ ਰਾਤ ਨੂੰ ਬਹਿ ਕੇ ਅਸੀਂ ਡਰਾਮੇ ਮੂਵੀਆਂ ਦੇਖਦੇ ਹਾਂ, ਉਹਦੀ ਥਾਂ 'ਤੇ ਟਾਈਮ ਥੋੜ੍ਹਾ ਜਿਹਾ ਡਾਈਵਰਟ ਕਰੀਏ, ਭਜਨ ਸਿਮਰਨ ਨੂੰ ਦਈਏ, ਉਹਦੀ ਥਾਂ 'ਤੇ ਸ਼ਬਦ ਲਾ ਲਓ, ਕੋਈ ਹੋਰ ਕੀਰਤਨ ਲਾ ਲਓ, ਕਿਸੇ ਦੀ ਸਤਸੰਗ ਲਾ ਲਓ, ਉਹਦਾ ਵੀ ਤਾਂ ਹੌਲੀ ਹੌਲੀ, ਜੇ ਇੱਕ ਦਿਨ ਨਹੀਂ ਨਜ਼ਾਰਾ ਆਉਂਦਾ, ਦੂਜੇ ਤੀਜੇ ਚੌਥੇ ਦਿਨ ਮਹੀਨੇ ਬਾਅਦ ਆਉਣਾ ਸ਼ੁਰੂ ਹੋ ਜਾਊਗਾ, ਫਿਰ ਘਰ 'ਚ ਪਿਆਰ ਵੀ ਹੋਊਗਾ। ਜਿੱਥੇ ਹਰ ਵਕਤ ਛੋਟੀਆਂ ਛੋਟੀਆਂ ਸਕਾਟਾਂ ਪਾ ਕੇ ਡਾਂਸ ਹੀ ਕਰੀ ਜਾਣਾ ਮਾਂ ਬਾਪ ਦੇ ਸਾਹਮਣੇ, ਫਿਰ ਉੱਥੇ ਪਿਓ ਵੀ ਕਹਿੰਦਾ ਕੁੜੀ ਨੂੰ ਵੀ ਲਾਲਾ ਪਿਆ ਕੇ ਛੋਟਾ ਜਿਹਾ, ਕੁਛ ਨਹੀਂ ਫਰਕ ਪੈਂਦਾ, ਅਤੇ ਉੱਥੇ ਫਿਰ ਮਾਹੌਲ ਉਸ ਤਰ੍ਹਾਂ, ਜਿੰਨੇ ਮਰਜ਼ੀ ਪੈਸੇ ਆ ਜਾਣ, ਡਜ਼ਨਟ ਮੈਟਰ, ਕਿੰਨੇ ਹੀ ਦੁਨੀਆਂ ਦੇ ਇਕੱਠੇ ਕਰ ਲਓ, ਉੱਥੇ ਸਿਕੰਦਰ ਵਰਗੇ ਆ ਕੇ ਚਲੇ ਗਏ, ਉਹਦੇ ਕੋਲ ਸਾਰੀ ਦੁਨੀਆਂ ਲੁੱਟ ਲਈ ਸੀ, ਫਿਰ ਵੀ ਉਹਨੂੰ ਖਾਲੀ ਹੱਥ ਜਾਣਾ ਪਿਆ, ਅਤੇ ਸਾਡੀ ਤਾਂ ਹਾਲਤ ਕਿੰਨੀ ਕੁ ਅਸੀਂ ਲੁੱਟ ਲਾਂਗੇ, ਕਿੰਨੀ ਕੁ ਮਾਰੋ ਮਾਰ ਕਰ ਲਾਂ, ਕਿੰਨੇ ਕੁ ਅਸੀਂ ਅਮੀਰ ਬਣ ਜਾਂਗੇ, ਇਹ ਭੁੱਲ ਜਾਓ, ਜਾਣਾ ਖਾਲੀ ਹੱਥ ਪੈਣਾ। ਸੋ ਜਿਹੜੀ ਵਧੀਆ ਤਰੀਕਾ ਹੈ ਉਹ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਪਰਮਾਤਮਾ ਨੂੰ ਯਾਦ ਕਰੋ, ਉਹਦਾ ਸਿਮਰਨ ਕਰੋ, ਉਹਦਾ ਭਜਨ ਕਰੋ, ਅੰਦਰੋਂ ਧੁਨ ਸੁਣੋ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ, ਬਸੋ ਤੁਮ ਆਏ ਨੈਨਣ ਮੇਂ ਸਿਮਟ ਕਰ ਏਕ ਜਹਾਂ ਹੋਣਾ, ਦੂਈ ਜਹਾਂ ਦੂਰ ਹੋ ਜਾਏ ਦ੍ਰਿਸ਼ਟੀ ਜੋਤ ਮੇਂ ਧਰਨਾ। ਜਦੋਂ ਅਸੀਂ ਸਿੰਗਲ ਆਈ ਵਾਲੇ ਬਣ ਜਾਣਗੇ ਭਜਨ ਸਿਮਰਨ ਕਰਦੇ ਹੋਏ, ਸਾਰੀ ਦੁਆ 'ਚੋਂ ਨਿਕਲ ਕੇ ਉਹ ਅੰਦਰ ਜੋਤ ਦੇ ਦਰਸ਼ਨ ਕਰਾਂਗੇ, ਅੰਦਰ ਉਸ ਧੁੰਨ ਨੂੰ ਸੁਣਾਂਗੇ, ਫਿਰ ਦੇਖੋ ਕਿੰਨਾ ਮਾਲੋ ਮਾਲ ਹੋ ਜਾਂਦੇ ਹਾਂ। ਉਹ ਅੰਦਰੋਂ ਦੁਨੀਆਂ 'ਚ ਵੀ ਅਮੀਰ ਹੈ ਅਤੇ ਪਰਮਾਤਮਾ ਦੀ ਦਰਗਾਹ ਵਿੱਚ ਵੀ ਅਮੀਰ ਹੈ, ਉਹ ਆਪਣੇ ਆਪ ਵਿੱਚ ਵੀ ਖੁਸ਼ ਹੈ, ਉਹਦੇ ਪਰਿਵਾਰ ਵਿੱਚ ਵੀ ਖੁਸ਼ ਹੈ, ਖੁਸ਼ੀ ਰਹਿੰਦੀ ਹੈ, ਅਤੇ ਹਰ ਵਕਤ ਖੁਸ਼ੀਆਂ 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 ਰਹਿੰਦੀਆਂ ਨੇ। ਉਹ ਖੁਸ਼ੀਆਂ ਜਿਹੜੀਆਂ ਹੁੰਦੀਆਂ ਪੱਕੀਆਂ ਹੁੰਦੀਆਂ ਨੇ, ਉਹ ਖੁਸ਼ੀ ਨਹੀਂ ਕਿ ਪਾਣੀ ਦੀ ਪਿਆਸ ਲੱਗੀ ਤਾਂ ਪਾਣੀ ਪੀ ਲਿਆ, 5-2 ਘੰਟੇ ਬਾਅਦ ਫਿਰ ਪਿਆਸ ਲੱਗੂਗੀ, ਉਹ ਜਿਹੜੀ ਖੁਸ਼ੀ ਨੇ ਉਹ ਜਿਹੜੀ ਹੁੰਦੀ ਹੈ ਪਰਮਾਨੈਂਟ ਖੁਸ਼ੀ ਹੁੰਦੀ ਹੈ, ਹੈਪੀਨੈਸ ਹੁੰਦੀ ਹੈ, ਨਾਟ ਏ ਪਲੇਜ਼ਰ, ਇਟਸ ਏ ਹੈਪੀਨੈਸ। ਸੋ ਜਿਸ ਤਰ੍ਹਾਂ ਜਿਹੜੇ ਬੰਦੇ ਨੂੰ ਫਿਰ ਅੰਦਰੋਂ ਆਨੰਦ ਆਉਣ ਲੱਗ ਜੂ ਨਾ, ਜਿਵੇਂ ਕਬੀਰ ਸਾਹਿਬ ਨੇ ਕਿਹਾ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਉਹ ਮਰਨਾ ਮੌਤ ਤੋਂ ਬਾਅਦ ਨਹੀਂ ਜਦੋਂ ਪਰਮਾਨੈਂਟ ਮਰ ਜਾਂਦੇ ਹਾਂ, ਸਗੋਂ ਜਿਉਂਦੇ ਜੀ, ਜਿਵੇਂ ਸੇਂਟ ਪੌਲ ਨੇ ਕਿਹਾ ਸੀ ਆਈ ਡਾਈ ਡੇਲੀ। ਰੋਜ਼ਾਨਾ ਜਦੋਂ ਭਜਨ ਸਿਮਰਨ ਕਰਕੇ ਉਹ ਧੁੰਨ ਨੂੰ ਸੁਣਦੇ ਹਾਂ ਤਾਂ ਜਿਹੜਾ ਸਾਡੀ ਸਿਲਵਰ ਕੋਡ ਨਾਲ ਸਾਡਾ ਕਨੈਕਸ਼ਨ ਰਹਿੰਦਾ ਅਤੇ ਅਸੀਂ ਉੱਪਰਲੀਆਂ ਮੰਜ਼ਿਲਾਂ ਦੀ ਸੈਰ ਕਰਕੇ ਆਉਂਦੇ ਹਾਂ, ਪਰਮਾਤਮਾ ਨਾਲ ਮਿਲਾਪ ਕਰਦੇ ਹਾਂ ਅਤੇ ਜਦੋਂ ਵਾਪਸ ਫਿਰ ਅਸੀਂ ਸਰੀਰ 'ਚ ਆ ਜਾਂਦੇ ਹਾਂ। ਸੋ ਉਸ ਨੂੰ ਜਿਉਂਦੇ ਜੀ ਮਰਨਾ ਕਹਿੰਦੇ ਨੇ। ਸੋ ਇਸ ਕਰਕੇ ਸਾਨੂੰ ਭਾਈ ਸਾਹਿਬ ਜੇ ਕੋਈ ਵੱਧ ਕਰਕੇ ਆ ਗਿਆ ਹੋਵੇ ਮੈਂ ਆਪਣੇ 'ਤੇ ਵੀ ਲਾਗੂ ਕਰਦਾ, ਅਤੇ ਮੈਂ ਚਾਹੁੰਦਾ ਕਿ ਜੇ ਕੁਛ ਮੈਂ ਕਿਹਾ ਕਿਸੇ ਨੂੰ ਫਾਇਦਾ ਹੋ ਜਾਵੇ ਵਧੀਆ ਗੱਲ ਹੈ, ਨਹੀਂ ਤਾਂ ਭਾਈ ਮੈਨੂੰ ਮਾਫ਼ ਕਰਿਓ। ਮੈਂ ਤਾਂ ਜਿੰਨਾ ਕੁ ਸਿੱਖਿਆ ਮੈਂ ਤਾਂ ਇਹੀ ਦੇਖਿਆ ਵੀ ਇਦੂ ਵੱਧ ਦਾ ਗਾਣੇ ਰੰਗ ਤਮਾਸ਼ੇ ਲੜਾਈਆਂ ਝਗੜਿਆਂ 'ਚ ਕੁਛ ਨਹੀਂ ਪਿਆ, ਭਜਨ ਸਿਮਰਨ ਕਰੋ, ਰੱਬ ਦਾ ਨਾਂ ਲਓ ਜਦੋਂ ਹਰ ਵਕਤ ਲਓ, ਮਿੱਠਾ ਬੋਲੋ, ਚੰਗਾ ਬੋਲੋ, ਪਿਆਰ ਬੋਲੋ, ਇਹੀ ਜ਼ਿੰਦਗੀ ਦਾ ਅਸਲੀ ਮਕਸਦ ਹੈ। ਅਤੇ ਇਸ ਮਕਸਦ ਨੂੰ ਪੂਰਾ ਕਰਨ ਦੇ ਲਈ ਮੈਡੀਟੇਸ਼ਨ ਇਜ਼ ਵਨ ਆਫ ਦਾ ਟੋਪ ਪ੍ਰਿਓਰਿਟੀ ਵੀ ਹੈਵ। ਸੋ ਲਾਸਟ ਸੁਣੋ ਸ਼ਬਦ, ਇਹ ਹੈਗਾ ਓਮ, ਹਿੰਦੂ ਧਰਮ ਦੇ ਹੈ, ਓਮ ਦਾ ਜਾਪ ਸਿਮਰਨ ਕਿਵੇਂ ਕਰਦੇ ਹਾਂ ਸੁਣੋ, ਅਤੇ ਮੈਨੂੰ ਦਿਓ ਆ ਗਿਆ। ਨੈਕਸਟ ਵੀਕ ਆਪਾਂ ਪ੍ਰੇਅਰ ਦੇ ਉੱਤੇ ਕਰਾਂਗੇ, ਪ੍ਰੇਅਰ ਅਤੇ ਮੈਡੀਟੇਸ਼ਨ 'ਚ ਕੀ ਫਰਕ ਹੈ ਕਰਦੇ, ਇਹ ਆਪਾਂ ਨੂੰ ਬਾਹਲੇ ਲੋਕਾਂ ਨੂੰ ਇੱਕੋ ਜਿਹੀ ਗੱਲ ਆਉਂਦੀ ਹੈ। ਮੈਂ ਕੱਲ੍ਹ ਨੈਕਸਟ ਵੀ ਜਦੋਂ ਗੱਲ ਕਰਾਂਗੇ ਪ੍ਰੇਅਰ ਅਤੇ ਮੈਡੀਟੇਸ਼ਨ 'ਚ ਕੀ ਫਰਕ ਹੈ, ਪ੍ਰੇਅਰ ਦੇ ਉੱਤੇ ਗੱਲ ਕਰਾਂਗੇ। ਸੋ ਟਿਲ ਦੈਨ ਮੈਨੂੰ ਆਗਿਆ ਦਿਓ, ਥੈਂਕ ਯੂ ਵੈਰੀ ਮੱਚ।
शांति, यह वीडियो आपकी हर तरह की समस्या को दूर करके आपके मन को शांत करेगा, जिससे आप जो भी काम कर रहे हेडफोन लगाकर तब सुने। अगली पंक्ति और स्वयं पर ध्यान केंद्रित करें, अपने शरीर। आज कुछ बात करनी है आपको खुद से, शरीर के अंगों को ढीला छोड़ें, आंखों को कोमलता से बंद करें। ये समय केवल और केवल आपका है, आपके लिए ही है। अपने मन और दिमाग से समस्त परेशानियों और विचारों को कुछ समय के लिए विश्राम दें। ध्यान आइए दर किस। अब मुझे बताओ, आप एक आत्मा हो, आपकी बाहों के बीच ललाट पर एक ज्योति स्वरूप बिंदु देखने की कोशिश करें। सांस धीरे धीरे लेते रहिए। आप एक आत्मा हो, आपकी समस्याएं आपकी नहीं है, इस शरीर की है, इस संसार की है। आप तो एक पवित्र आत्मा हो, आपकी जरूरतें भी आपकी नहीं है, आपके शरीर की है।
Expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ। ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਇਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300, ਜਾਂ ਵਿਜ਼ਿਟ ਕਰੋ ehrb.ca।
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ? ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ, ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ, 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ। ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ। ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ, 60 महीनियां तक सिलेक्ट 2023 एस्केप मॉडल ते भी मिल सकता है। ज्यादा जानकारी वास्ते विजिट करो टोरंटो एरिया दे फोर्ड डीलर नू अज ही।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नू मिलेगी ते जिंदगी दी सब तो प्यारी दौलत बच्चे किस कोल रहणगे।
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही SNS लॉयर्स नू कॉल करो 416-655-2000।
Nasir Shah and Midmax presents Azadi Mela and Halal Food Festival on Sunday, August 13th.